बिना नहीं होर, प्रभ तुद बिना नहीं होर, मन प्रीत चंद चकोर। ज्यों मीन जल स्यों हेत, अल कमल भिन्न न भेत, ज्यों चकवी सूरज आस, नानक चरण प्यास। ज्यों तारन भरत प्राण, ज्यों लोभी है धन दान, ज्यों दूध जलै संजोग, ज्यों महा खुद्यारथ भोग, ज्यों मात पूतै खेत, हर सिमर नानक नेत। ज्यों दीप पतन पतंग, ज्यों चोर हिरत निसंग, मैघलै कामे बंध, ज्यों ग्रिस्त बिखई तंद, ज्यों जुआर बिशन न जाए, हर नानक एहो मन लाए। कुरंक नादै नेहो, चातरक चाहत मेहो, जन जीवन सतसंग, गोविंद भजना रंग। कुरंक नादै नेहो, चातरक चाहत मेहो, जन जीवन सतसंग, गोविंद भजना संग। कुरंक नादै नेहो, रसना बखाने नाम, नानक दर्शन दान। गुण गाए सुन लिख दे, सो सर्व फल कर ले, कुल समूह करत उधार, संसार उतरस पार। हर चरण बोहित ताहे, मिल साध संग जस गवे, हर पैज रखे मुरार, हर नानक शरण दुआर। वाहिगुरु जी का खालसा, वाहिगुरु जी की फतेह। परम सत्कार जो गुरु जी की साजी निवाजी गुरु रूप साध संगत, धन धन सतगुरु श्री गुरु ग्रंथ साहिब महाराज जी की मेहर दा सदका, अमृत वेले तो सेवा सिमरन कथा कीर्तन दे प्रवाह चल रहे हन। वड्या भागा वाले माई भाई, जिन्ना जिन्ना समा मिलदा है, गुरचरणा दियां हाजरियां भर के, सरवण भगती करके लाहे प्राप्त कर रहे। धन सतगुर गुरु अर्जन देव महाराज, शहीदां दे सिरताज, तुरकी बाणी इलाही बाणी दे जो हुक्मनामे अपनी महान पवित्र रसना तो बिलावल राग द्वारा सानू बख्शिश करदे ने, गुरु कृपा संगत दी कृपा दे नाल गाद बोध बाणी दे बचन रल मिल के विचार करिए, सतगुर मेहर करने विचार साडे हिरदे वसे, समा सफल होवे। बिलावल महला पंजवां, पातशाह जी दी वार तो बाद तख्त साहबां ते दरबार साहबां विच बिलावल दी चौंकी हुंदी है, रागी करदे ने। श्री अमृतसर साहब भी आसा दी वार तो बाद बिलावल दी चौकी होवेगी। बिलावल दा अर्थ है ਜਿਹੜੇ ਮਾਈ ਭਾਈ ਕਿਸੇ ਕਾਰਨ ਖਾਤਰ ਅੰਮ੍ਰਿਤ ਵੇਲੇ ਨਿਤਨੇਮ ਆਸਾ ਜੀ ਦੀ ਵਾਰ ਵਿਚ ਨਹੀਂ ਆ ਸਕੇ, ਉਹਨਾਂ ਨੂੰ ਵੀ ਬੁਲਾ ਕੇ ਲਿਆਉਣਾ। ਅਜ ਕੇ ਆਖੋ ਸਤਨਾਮ, ਉਹਦਾ ਨਾਮ ਹੈ ਬਿਲਾਵਲ ਦੀ ਚੌਂਕੀ। ਬਿਲਾਵਲ ਰਾਗ ਤਕਰੀਬਨ 9 ਵਜੇ ਗਾਇਆ ਜਾਂਦਾ, ਇਹ ਚੌਂਕੀ ਵੀ ਉਦੋਂ ਹੀ ਸ਼ੁਰੂ ਹੁੰਦੀ ਹੈ। ਮੋੜ ਕੇ ਲਿਆਉਣਾ, ਬੁਲਾ ਕੇ ਲਿਆਉਣਾ। ਉਸ ਰਾਗ ਵਿਚ ਸਤਿਗੁਰ ਜੀ ਜੋ ਸ਼ਬਦ ਬਖਸ਼ਦੇ ਨੇ ਉਹਦੀ ਰਹਾਉ ਦੀ ਸਥਾਈ ਦੀ ਤੁਕ ਹੈ, ਦੀਨਾ ਨਾਥ ਦਾਇਆਲ ਮੇਰੇ ਸਵਾਮੀ, ਦੀਨਾ ਨਾਥ ਦਾਇਆਲ। ਕਿਸੇ ਚੀਜ਼ ਦੀ ਪ੍ਰੋੜਤਾ ਵਡਿਆਈ ਵਧਾਉਣੀ ਹੋਵੇ ਜਾਂ ਕਿਸੇ ਚੀਜ਼ ਦਾ ਸੱਚ ਪ੍ਰਗਟ ਕਰਨਾ ਹੋਵੇ, ਤਸੱਲੀ ਪ੍ਰਗਟ ਕਰਨੀ ਹੋਵੇ, ਉਸ ਸ਼ਬਦਾਂ ਨੂੰ 2 ਜਾਂ 3 ਵਾਰ ਦੁਹਰਾਈਦਾ। ਜਿਵੇਂ ਆਪਾਂ ਕਹਿੰਦੇ ਹਾਂ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ, ਪਰ ਨਾਲ ਕਵਾਂਗੇ ਬਹੁਤ ਬਹੁਤ ਪਿਆਰ ਹੈ, ਉਹ ਪਿਆਰ ਦਾ ਵਜਨ ਵਧ ਗਿਆ, ਪਿਆਰ ਦੀ ਸੱਚਾਈ ਵਧੇਗੀ। ਰਹਾਉ ਦੀ ਤੁਕ ਵਿਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਸ਼ੋਭਾ ਵਡਿਆਈ ਕਰਦੇ ਹੋਏ, ਹੇ ਅਕਾਲ ਪੁਰਖ ਜੋ ਦੀਨ ਹਨ, ਯਤੀਮ ਹਨ, ਬੇਆਸਰਾ ਹਨ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਨਾਥ ਦਾ ਅਰਥ ਹੈ ਮਾਲਕ, ਹੇ ਸਤਿਗੁਰ ਤੂੰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਤੇਰੀ ਹੀ ਦਇਆ ਹੈ। ਦੀਨਾ ਨਾਥ ਦਿਆਲ, ਦੀਨ ਕਹੀਏ ਅਨਾਥ ਯਤੀਮ, ਨਾਥ ਕਹੀਏ ਮਾਲਕ, ਹੇ ਦਿਆਲੂ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਦਾ ਕੋਈ ਵੀ ਨਹੀਂ ਹੈ ਉਹਨਾਂ ਦਾ ਤੂੰ ਮਾਲਕ ਹੈ, ਸਵਾਮੀ ਮਾਲਕ। ਫੇਰ ਇਸੇ ਗੱਲ ਨੂੰ ਪ੍ਰੋੜਤਾ ਕਰਦੇ ਨੇ, ਦੀਨਾ ਨਾਥ ਦਾਇਆਲ। ਸੰਪਰਦਾ ਵਾਲੇ ਇਹ ਵੀ ਅਰਥ ਕਰਦੇ ਨੇ, ਹੇ ਵਾਹਿਗੁਰੂ ਪਿਛਲੇ ਸਮੇਂ ਵਿਚ ਵੀ ਤੂੰ ਦੀਨਾ ਦਾ ਦਿਆਲ ਸੀ, ਨਾ ਖਸਮਿਆਂ ਦਾ ਖਸਮ ਸੀ, ਨਾ ਆਸਰਿਆਂ ਦਾ ਆਸਰਾ ਸੀ। ਦੂਈ ਵਾਰ ਫੇਰ ਲਿਖਿਆ ਦੀਨਾ ਨਾਥ ਦਇਆਲ, ਹੇ ਵਾਹਿਗੁਰੂ ਹੁਣ ਵੀ ਤੂੰ ਹੀ ਉਹਨਾਂ ਦਾ ਮਾਲਕ, ਹੁਣ ਵੀ ਤਿੰਨ ਤੇਰਾ ਹੀ ਆਸਰਾ ਹੈ ਨੇ ਆਸਰਿਆਂ ਨੂੰ। ਤੇ 2 ਵਾਰ ਲਿਖ ਲਈਏ ਫਿਰ ਤੀਜੀ ਵਾਰ ਲਿਖਣ ਦੀ ਲੋੜ ਨਹੀਂ ਹੁੰਦੀ, ਆਦ ਆ ਜਾਵੇ ਅੰਤ ਆ ਜਾਵੇ ਤੇ ਉਹਦਾ ਮਧ ਹੁੰਦਾ ਹੀ ਹੁੰਦਾ। ਪ੍ਰੇਮੀਓ, ਤਿੰਨੇ ਕਾਲ ਸੰਪੂਰਨ ਕਰਨ ਖਾਤਰ 2 ਵਾਰ ਇੱਕੋ ਸ਼ਬਦਾਂ ਨੂੰ ਲਿਖ ਰਹੇ ਨੇ ਮਹਾਰਾਜ, ਹੇ ਮੇਰੇ ਮਾਲਕ ਸਵਾਮੀ। ਦਇਆਲ ਦਾ ਅਰਥ ਹੈ ਦਇਆ ਦਾ ਘਰ, ਦਇਆਲ, ਆਲ ਕਹਿੰਦੇ ਘਰ ਨੂੰ, ਦਇਆ ਦਾ ਘਰ। ਹੇ ਵਾਹਿਗੁਰੂ ਨਿਆਸਰਿਆਂ ਦਾ ਤੂੰ ਹੀ ਆਸਰਾ ਸੀ, ਤੂੰ ਹੀ ਹੁਣ ਆਸਰਾ ਹੈ, ਤੇ ਦੀਨਾ ਨਿਆਸਰਿਆਂ ਦਾ ਅੱਗੇ ਸਮੇਂ ਵਿਚ ਵੀ ਤੂੰ ਹੀ ਆਸਰਾ ਹੋਵੇਂਗਾ। ਸਾਡੇ ਆਸਰੇ ਵਿਚ ਥੋੜਾ ਜਿਹਾ ਫਰਕ ਹੈ ਪ੍ਰੇਮੀਓ, ਆਪਣੇ ਜੀਵਨ ਵਿਚ ਹੀ ਘਟਦੀਆਂ ਨੇ। ਕੱਲ ਕੋਈ ਬੰਦਾ ਸਾਨੂੰ ਕਹੂਗਾ ਮੈਂ ਤੇਰੇ ਖਾਤਰ ਜਾਨ ਵਾਰ ਦੂੰਗਾ, ਸਭ ਕੁਝ ਕਰੂੰਗਾ, ਬੜਾ ਮੋਟਾ ਆਸਰਾ ਦਿੱਤਾ, ਪਰ ਪਤਾ ਨੀ ਕੱਲ ਨੂੰ ਜਾਨ ਲੈਣ ਨੂੰ ਇਹ ਤਿਆਰ ਹੋ ਜਾਵੇ। ਅਖੇ ਆਖੋ ਸਤਨਾਮ, ਇੰਨੀ ਮਿੰਟਾਂ ਚ ਤਬਦੀਲੀ ਆ ਜਾਂਦੀ ਹੈ ਸਾਡੇ ਵਿਚ, ਉਸ ਵਾਹਿਗੁਰੂ ਦੀ ਦਿਆਲਤਾ ਵਿਚ ਤਬਦੀਲੀ ਨਹੀਂ ਹੈ। ਤਾਂ ਹੀ 3 ਕਾਲ ਵਰਤੇ ਨੇ, ਤੂੰ ਪਿੱਛੇ ਵੀ ਦਿਆਲੂ, ਤੂੰ ਹੁਣ ਵੀ ਦਿਆਲੂ, ਤੂੰ ਗਾਂ ਨੂੰ ਵੀ ਦਿਆਲੂ। ਤੇ ਉਹਦੀ ਦਿਆਲਤਾ ਵਿਚ ਸਵਾਮੀ ਮਾਲਕ ਪਣ, ਸਵਾਮੀ ਹੈ ਮਾਲਕ ਹੈ। ਦੇਖੋ ਇਹਨੂੰ ਮੋਟੀ ਪੰਜਾਬੀ ਸਮਝਿਓ, ਜਿਸ ਚੀਜ਼ ਦੇ ਤੁਸੀਂ ਮਾਲਕ ਹੋਵੋਗੇ ਨਾ ਪ੍ਰੇਮੀਓ, ਉਹਦੀ ਬਹੁਤੀ ਸੰਭਾਲ ਕਰੋਗੇ, ਇੰਨੀ ਗੁਆਂਢੀ ਦੀ ਚੀਜ਼ ਨਹੀਂ ਕਰੋਗੇ। ਅਜ ਕੇ ਆਖੋ ਸਤ, ਤੂੰ ਮਾਲਕ ਹੈ, ਅਸੀਂ ਉਹਨੂੰ ਆਪਣਾ ਮਾਲਕ ਮੰਨ ਲਈਏ ਤੇ ਸੰਭਾਲ ਕਰੇਗਾ। ਜਿਨ੍ਹਾਂ ਚੀਜ਼ਾਂ ਦੇ ਆਪਾਂ ਮਾਲਕ ਹੈ ਉਹਨਾਂ ਦੀ ਅਸੀਂ ਸੰਭਾਲ ਕਰਦੇ ਹਾਂ। ਔਰ ਜੋੜੇ ਖੋਲੇ ਆਪਾਂ ਨੇ, ਕਿਸੇ ਦੀ 100 ਦੀ ਹੋਣੀ ਹੈ, ਕਿਸੇ ਦੀ 200 ਦੀ ਹੋਣੀ ਹੈ, ਕਿਸੇ ਮੇਰੇ ਵਰਗੇ ਦੀਆਂ ਚਪਲੀਆਂ ਹੋਣੀਆਂ 5-7 ਦੀਆਂ, ਕੋਈ ਫਰਕ ਨਹੀਂ। ਕਿਸੇ ਦੇ 500 ਦੇ ਬਾਟਾ ਦੇ ਪਏ ਨੇ ਪਏ ਰਹਿਣ, ਮੈਨੂੰ ਤਾਂ ਆਪਣੀਆਂ ਚਪਲੀਆਂ ਦਾ ਹੀ ਫਿਕਰ ਹੈ, ਕਿਤੇ ਉਹ ਨਾ ਲੈ ਜਾਣ। ਕੋ ਸਤਨਾਮ, ਜਿੱਥੇ ਆਪਣਾ ਹੁੰਦਾ ਉੱਥੇ ਸੰਭਾਲ ਹੁੰਦੀ ਹੈ। ਗੁਰਸਿੱਖ ਪਿਆਰਿਓ, ਉਹ ਸਵਾਮੀ ਕਹੀਏ ਮਾਲਕ ਆਪਣਾ, ਹੇ ਵਾਹਿਗੁਰੂ ਤੂੰ ਦੁਖੀਆਂ ਦਾ ਆਪਣਾ, ਦਰਿਦਰੀਆਂ ਦਾ, ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ। ਤੂੰ ਪਿੱਛੇ ਵੀ ਦੀਨਾਂ ਦਾ ਦਿਆਲ ਸੀ, ਹੁਣ ਵੀ ਬੰਦਾ ਨਹੀਂ ਹੋ ਸਕਦਾ ਗੁਰਮੁਖੋ। ਮੋਟੀ ਮਿਸਾਲ ਮੈਂ ਆਪਣੀ ਦਿੰਦਾ ਤੁਹਾਨੂੰ, ਬਹੁਤ ਤੁਹਾਡੀ ਕਿਰਪਾ ਹੈ, ਮਹਾਨ ਬਖਸ਼ਿਸ਼ ਹੈ, ਸੇਵਾ ਬਖਸ਼ਦੇ ਹੋ, ਹੁਕਮਨਾਮੇ ਭੇਜਦੇ ਹੋ, ਸਤਿਕਾਰ ਕਰਦੇ ਹੋ ਤੇ ਵਚਨ ਕਰਦੇ ਹੋ, ਘਰ ਚੱਲੋ ਜੀ ਪ੍ਰਸ਼ਾਦਾ ਛਕੋ, ਸਤਿਕਾਰ ਬਖਸ਼ਦੇ ਹੋ, ਤੁਹਾਡਾ ਧੰਨਵਾਦ। ਪਰ ਜੇ ਮੇਰੇ ਵਿਚ ਕੋਈ ਮਾੜੀ ਜੀ ਗਲਤੀ ਤੁਸੀਂ ਦੇਖ ਲੋ ਨਾ, 1% ਤੁਸੀਂ ਜਦੇ ਹੁਕਮ ਕਰ ਦੇਣਾ, ਲੂਲੋ ਵਾਲੇ ਨੂੰ ਫ੍ਰੀ ਮੌਟ ਨਹੀਂ ਵੜਨ ਦੇਣਾ। ਆਖੋ ਸਤਨਾਮ, ਰੋਟੀ ਤਾਂ ਕੀ ਖਿਲਾਉਣੀ ਹੈ, ਕਹਿੰਦੇ ਗੁਰਦੁਆਰੇ ਹੀ ਨਹੀਂ ਵੜਨ ਦੇਣਾ। ਕਾਹਦੀ ਦਿਆਲਤਾ ਹੋਈ ਫਿਰ ਸਾਡੀ, ਕਾਹਦੀ ਮਿਹਰਬਾਨ ਹੋਏ ਆਪਾਂ ਗੁਰਸਿੱਖ ਪਿਆਰੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਸੇ ਕਰਕੇ ਅਕਾਲ ਪੁਰਖ ਨੂੰ ਕਹਿੰਦੇ ਤੂੰ ਹੀ ਦਿਆਲੂ ਹੈ, ਕੇਵਲ ਇੱਕੋ ਹੈ। ਕੀ ਗੁਣ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਨੇ, ਦੀਨ ਦਿਆਲ, ਇੱਥੇ ਵੀ ਉਹੀ ਸ਼ਬਦ ਆਇਆ ਦੀਨ ਦਿਆਲ। ਹੇ ਦੀਨਾਂ ਤੇ ਦਇਆ ਕਰਨ ਵਾਲੇ, ਦਇਆ ਦੇ ਘਰ, ਦਇਆ ਨਿਧ, ਤੂੰ ਦਇਆ ਦਾ ਸਮੁੰਦਰ ਹੈ, ਖਜ਼ਾਨਾ ਹੈ, ਤੇ ਤੇਰੇ ਵਿੱਚ ਹੋਰ ਗੁਣ ਕੀ ਹੈ? ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤਨ ਹਾਰੇ, ਇਹ ਹੈ ਉਹਦੀ ਦਿਆਲਤਾ। ਅਸੀਂ ਕਿਸੇ ਦਾ ਮਾੜਾ ਜਿਹਾ ਉਗਣ ਦੇਖ ਲਈਏ, ਬੁਲਾਉਣ ਤੋਂ ਹੀ ਹਟ ਜਾਵਾਂਗੇ, ਪਾਣੀ ਵੀ ਨਹੀਂ ਪਿਲਾਵਾਂਗੇ। ਗੁਰੂ ਗੋਬਿੰਦ ਸਿੰਘ ਕਹਿੰਦੇ ਦਿਆਲੂ ਤਾਂ ਇੱਕ ਵਾਹਿਗੁਰੂ ਹੈ ਜਿਹੜਾ ਸਾਡੇ ਸਾਰੇ ਔਗਣ ਦੇਖਦਾ ਪਰ ਸਾਡੀ ਰੋਟੀ ਨਹੀਂ ਬੰਦ ਕੀਤੀ। ਆਖੋ ਸਤ, ਕਿਹੜੇ ਔਗਣ ਨਹੀਂ ਦੇਖਦਾ ਸਾਡੇ ਵਾਹਿਗੁਰੂ? ਉਹ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛੁਪਾਵੇ। ਅਨਕ ਪੜਦੇ ਮੈਂ ਕਮਾਵੇ ਵਿਕਾਰ, ਖਿਨ ਮੈਂ ਪ੍ਰਗਟ ਹੋਏ, ਕਿੱਥੇ ਲੁਕੋ ਕੇ ਕੰਮ ਕਰੇਗਾ? ਮਾਰਤਾ ਬਚਨ ਕਹਿੰਦੇ ਨੇ ਭਾਵੇਂ ਕੋਈ ਮੈਂ ਧਰਤੀ ਵਿਚ ਕਮਾਈ, ਧਰਤੀ ਪੁੱਟ ਕੇ ਪਤਾਲ ਵਿਚ ਜਾ ਕੇ ਮਾੜਾ ਕੰਮ ਕਰ ਲਈ, ਉਹਦਾ ਵੀ ਉਹਨੂੰ ਪਤਾ ਹੈ, ਕਿਉਂ? ਤੇਰੇ ਕੰਮ ਕਰਨ ਤੋਂ ਪਹਿਲਾਂ ਪਤਾਲ ਵਿਚ ਉਹ ਪਹਿਲਾਂ ਹੀ ਬੈਠਾ ਸੀ। ਆਖੋ ਸਤਨਾਮ, ਤੂੰ ਤਾਂ ਬਾਅਦ ਵਿਚ ਗਏ ਉੱਥੇ, ਉਹ ਤਾਂ ਤੈਥੋਂ ਪਹਿਲਾਂ ਹੀ। ਇਹਦੀ ਮੋਟੀ ਮਿਸਾਲ ਹੈ, ਆਪਾਂ ਤਾਂ ਸੰਸਾਰ ਵਿਚ ਬਾਅਦ ਵਿਚ ਆਏ ਹਾਂ, ਸਾਡੇ ਆਉਣ ਤੋਂ ਪਹਿਲਾਂ ਹੀ ਇੱਥੇ, ਆਪਾਂ ਚਲੇ ਵੀ ਜਾਈਏ ਫੇਰ ਵੀ ਇੱਥੇ। ਸਾਡੇ ਸਾਰੇ ਔਗੁਣ ਦੇਖਦੇ, ਦੋਖਨ ਦੇਖਤ ਹੈ, ਕਿਹੜਾ ਔਗੁਣ ਸਾਡਾ ਭੁਲਿਆ ਵੇ ਰੱਬ ਤੋਂ? ਪਰ ਸਭ ਕੁਝ ਦੇਖਦਾ ਹੋਇਆ ਵੀ ਤੈਨੂੰ ਆਹਾਰ ਸਵਾਸ ਸਭ ਚੀਜ਼ਾਂ ਦੇ ਰਿਹਾ, ਬੰਦੇ ਨਹੀਂ ਕੀਤਾ। ਇਸ ਕਰਕੇ ਉਹਨੂੰ ਅੱਜ ਗੁਰੂ ਅਰਜਨ ਦੇਵ ਜੀ, ਤੂੰ ਦੀਨਾਂ ਦਾ ਦਿਆਲ ਹੈ, ਐਸਾ ਮਾਲਕ, ਐਸਾ ਖਸਮ ਹੈ, ਤੇ ਨਾਲ ਬਹੁਤ ਪਿਆਰਾ ਸ਼ਬਦ ਵਰਤਦੇ ਨੇ ਗੁਰੂ ਅਰਜਨ ਦੇਵ ਜੀ, ਮੇਰੇ ਸਵਾਮੀ। ਇਹ ਮੇਰੇ ਕਿਉਂ ਵਰਤਿਆ ਬਈ, ਸਾਡਾ ਨਹੀਂ ਹੈ ਗੁਰੂ ਅਰਜਨ ਦਾ ਵੇਖ ਸਵਾਮੀ। ਬਹੁਤ ਭੇਦ ਨੇ ਪ੍ਰੇਮੀਓ ਬਾਣੀ ਵਿਚ ਮੇਰੇ ਸਵਾਮੀ। ਹੁਣ ਗੁਣ ਦੱਸਿਆ, ਅਕਾਲ ਪੁਰਖ ਦੇ ਗੁਣ ਦੱਸੇ ਨੇ, ਬਸ ਇੰਨੀ ਕੁ ਗੱਲ ਸਮਝਿਓ, ਜਿਹਦੇ ਤੁਸੀਂ ਨੇੜੇ ਹੋਵੋਗੇ ਨਾ ਗੁਣ ਔਗੁਣਾਂ ਦਾ, ਉਸੇ ਦਾ ਪਤਾ ਲੱਗੂਗਾ। ਆਖੋ ਸਤ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ, ਤੁਹਾਨੂੰ ਕੀ ਪਤਾ ਕਿਹੋ ਜਿਹੇ ਹੋ। ਚੰਗੇ ਨੂੰ ਮਾੜਾ ਕਹੀ ਜਾਓਗੇ, ਮਾੜੇ ਨੂੰ ਚੰਗਾ ਕਹੀ ਜਾਣੀ ਹੀ ਨਹੀਂ। ਮੇਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਬਚਨ ਕਰਦੇ ਨੇ, ਮੈਂ ਸੁਣ ਸੁਣਾ ਕੇ ਨਹੀਂ ਤੇਰੀ ਸਿਫਤ ਕਰਦਾ, ਤੁਸੀਂ ਮੇਰੇ ਹੋ, ਮੈਂ ਤੁਹਾਨੂੰ ਜਾਣਦਾ। ਕਿਸੇ ਦੀ ਕਹੀ ਸੁਣੀ ਗੱਲ ਹੀ ਮੈਂ ਕੀਤੀ। ਸਵਾਮੀ ਮੇਰੇ, ਤੂੰ ਮੇਰਾ ਵੀ ਮਾਲਕ ਹੈ, ਮੈਨੂੰ ਇਹ ਸਭ ਕੁਝ ਬਖਸ਼ ਰਹੇ ਹੈ, ਇਹ ਤੇਰੀ ਦਿਆਲਤਾ ਹੈ। ਤਿੰਨਾਂ ਕਾਲਾਂ ਵਿਚ ਦੀਨਾ ਨਾਥ ਦਿਆਲ ਨਾਥ ਵਾਹਿਗੁਰੂ ਪੜਦੇ ਹੋ ਜਪਜੀ ਸਾਹਿਬ ਵਿਚ, ਆਪ ਨਾਥ ਨਾਥੀ ਸਭ ਜਾਂ ਕੀ, ਉਹ ਮਾਲਕ ਹੈ ਤੇ ਜਿੰਨੇ ਅਸੀਂ ਜੀਵ ਹੈ ਸਾਡੇ ਨੱਕ ਦੇ ਵਿਚ ਨੱਥਾਂ ਪਾਈਆਂ ਹੋਈਆਂ ਨੇ, ਡੋਰੀ ਉਹਦੇ ਹੱਥ ਵਿਚ। ਨਾਥੀ ਨੱਥੀ ਹੋਈ ਨੱਥ ਪਾ ਲੈਣੀ ਸਭ ਜੀਵਾਂ ਦੇ, ਤੇ ਆਪਾਂ ਬਹੁਤਾਂ ਦੇ ਤਾਂ ਰੱਸੀਆਂ ਦੀਆਂ ਨੱਥਾਂ ਪਾਉਂਦੇ ਸੀ, ਰਿੱਛਾਂ ਦੇ ਵੀ ਪਾਉਂਦੇ ਹਾਂ, ਤੇ ਵਾਹਿਗੁਰੂ ਨੇ ਕਾਹਦੀ ਪਾਈ ਹੈ ਉਹ ਵੀ ਲਿਖ ਦਿੱਤਾ ਹੈ। ਨੱਕ ਨੱਥ ਖਸਮ ਹੱਥ, ਉਹ ਕਾਹਦੀ ਰੱਸੀ ਦੀ ਨੀ, ਕਰਮ ਧੱਕੇ ਦੇ ਤੇਰੇ ਕਰਮਾਂ ਦੀ ਨੱਥ ਪਾਈ ਹੋਈ ਹੈ। ਅੱਜ ਕੇ ਆਖੋ ਸਤਨਾਮ, ਸਾਡੇ ਜੀਵਾਂ ਦੇ ਨੱਕ ਵਿਚ ਬੁੱਧ ਵਾਂਗ ਰੱਸੀ ਨੀ ਪਾਉਂਦਾ, ਉਹ ਸੰਗਲੀ ਨੀ ਪਾਉਂਦਾ ਬੀਅਰ ਰਿਚ ਵਾਂਗ, ਸਾਡੇ ਕਰਮਾਂ ਨਾਲ ਸਾਨੂੰ ਨੱਥਿਆ ਹੋਇਆ। ਉਹ ਜਿਹੜੀ ਨੱਥ ਹੁੰਦੀ ਹੈ ਜਿੱਧਰ ਨੂੰ ਮਾਲਕ ਖਿੱਚਦਾ ਪਸ਼ੂ ਨਾਲ ਦੀ ਨਾਲ ਤੁਰਦਾ, ਸਾਡੇ ਵੀ ਕਰਮ ਜਿੱਧਰ ਨੂੰ ਖਿੱਚਦੇ ਨੇ, ਜਹਾਂ ਦਾਣੇ ਤਾਹਾਂ ਖਾਣੇ ਕਿਰਤ ਤੱਕੇ ਦੇ। ਨਾਥ ਮਾਲਕ ਜਿਹਨੇ ਨੱਥਿਆ ਹੋਇਆ ਸਾਰੇ ਜੀਵਾਂ ਨੂੰ, ਅਧੀਨ ਕੀਤਾ ਹੋਇਆ, ਤੇ ਇੰਨੀ ਗੁਣ ਕਰਕੇ ਹੁਣ ਪੰਜਵੇਂ ਪਾਤਸ਼ਾਹ ਮੰਗਦੇ ਕੀ ਨੇ। ਤੂੰ ਦੀਨਾਂ ਦਾ ਨਾਥ ਹੈ, ਦਿਆਲ ਹੈ, ਦਿਆ ਦਾ ਸਾਗਰ ਹੈ, ਮੇਰਾ ਮਾਲਕ ਹੈ, ਤੇ ਮੈਂ ਇੱਕ ਜਾਚੋਂ, ਮੈਂ ਇੱਕ ਮੰਗ ਮੰਗਦਾ ਸਤਿਗੁਰ ਤੇਥੋਂ, ਕਿਹੜੀ ਸੰਤ ਰਵਾਲ, ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ ਦੇ ਦੇ। ਅੱਜ ਕੇ ਆਖੋ ਸਾਖੋ, ਮੰਗਿਆ ਕੀ, ਸਿਫਤ ਕੀ ਕੀਤੀ, ਮੰਗਿਆ ਕੀ, ਜਾਚੋਂ ਸੰਤ ਰਵਾਲ ਧੂੜੀ। ਤੇ ਕਿਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਤੁਸੀਂ ਪੜ੍ਹ ਲਓ, ਧੂੜੀ ਬਾਬਤ ਐਸੇ ਬਚਨ ਲਿਖੇ ਨੇ ਉਹਨਾਂ ਨੇ ਪਵਿੱਤਰ ਬਾਣੀ ਦੇ ਵਿਚ। ਅੱਜ ਇੱਥੇ ਬੈਠੇ ਹੋ, ਇੱਥੇ ਦੀ ਧੂੜੀ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜੀ, ਭਾਈ ਸਾਹਿਬ ਬਚਨ ਕਰਦੇ ਨੇ, ਚਰਨ ਉਦਕ ਹੋਏ ਸੁਰਸਰੀ ਤਜ ਬੈ ਕੁੰਠ ਜਗਤ ਵਿਚ ਆਈ। ਮਾਤਾ ਗੰਗਾ ਜੀ ਦਾ ਨਾਂ ਤੁਸੀਂ ਬਹੁਤ ਵਾਰ ਸੁਣਿਆ, ਗਏ ਵੀ ਹੋਵੋਗੇ, ਇਸ਼ਨਾਨ ਵੀ ਕੀਤੇ ਹੋਣੇ ਹੈ, ਪਰ ਜੇ ਮਾਤਾ ਗੰਗਾ ਜੀ ਨੂੰ ਜਾਣਨਾ ਹੈ ਤਾਂ ਭਾਈ ਗੁਰਦਾਸ ਜੀ ਨੂੰ ਪੜੋ। ਉਹਨਾਂ ਨੇ ਦੱਸਿਆ ਮਾਤਾ ਗੰਗਾ ਹੈ ਕੀ। ਬ੍ਰਹਮਾ ਜੀ ਦੀ ਜਿੱਥੇ ਤੁਸੀਂ ਫੋਟੋ ਦੇਖੋਗੇ ਨਾ ਪ੍ਰੇਮੀਓ, ਉਹਨਾਂ ਦੇ ਹੱਥ ਵਿਚ ਪਾਣੀ ਦਾ ਕਮੰਡਲ ਹੋਊਗਾ। ਪਿਛਲੇ ਸਾਧੂ ਵੀ ਰੱਖਦੇ ਹੁੰਦੇ ਸੀ, ਪਹਿਲਾਂ ਕਮੰਡਲ ਨਹੀਂ ਸੀ ਹੁੰਦੇ, ਚਿੱਪੀਆਂ ਆਉਂਦੀਆਂ ਸੀ ਪਾਣੀ ਰੱਖਣਾ ਕੋਲ, ਕਿਉਂਕਿ ਪਾਣੀ ਆਮ ਨਹੀਂ ਸੀ ਮਿਲਦਾ ਹੁੰਦਾ, ਕਿਰਿਆ ਕਰਕੇ ਹੱਥ ਧੋਣੇ, ਜਲ ਪਾਣੀ ਛੱਕ ਕੇ ਹੱਥ ਧੋਣਾ। ਹੁਣ ਗੜਵੇ ਰੱਖਦੇ ਨੇ ਮਹਾਂਪੁਰਸ਼, ਪਰ ਹੁਣ ਤਾਂ ਥੋੜਾ ਜਿਹਾ ਰਿਵਾਜ ਬਦਲ ਗਿਆ, ਗੜਵੇ ਮਹਾਂਪੁਰਸ਼ ਰੱਖਦੇ ਤਾਂ ਹੈ ਪਰ ਚੱਕਣ ਵਾਲਾ ਹੋ ਰਿਹਾ ਹੁੰਦਾ ਹੈ ਅੱਜ ਕੇ ਅਖੋਸ਼ਾ ਦੇ ਨਾਮ। ਉਹ ਨਾਲ ਇੱਕ ਜੁਦਾ ਹੁੰਦਾ ਹੈ ਗੜਵਈ, ਪਹਿਲੇ ਮਹਾਂਪੁਰਸ਼ ਆਪਣੇ ਹੱਥ ਵਿਚ ਰੱਖਦੇ ਹੁੰਦੇ ਸੀ ਚੀਪੀ, ਬ੍ਰਹਮਾ ਦੇ ਹੱਥ ਵਿਚ ਕਮੰਡਲ, ਹੱਥ ਕਮੰਡਲ ਕਾ ਪੜੀਆ, ਭੇਖ ਵੀ ਹੈ ਇੱਥੇ ਉਹਨਾਂ ਦੇ। ਬ੍ਰਹਮਾ ਜੀ ਨੂੰ ਇੱਕ ਦਿਨ ਇੱਛਾ ਹੋਈ ਕਿ ਜਿਹੜੇ ਮੇਰੇ ਕਮੰਡਲ ਵਿਚ ਜਲ ਹੈ ਨਾ ਪ੍ਰੇਮੀਓ, ਮੈਂ ਇਸ ਜਲ ਨਾਲ ਵਿਸ਼ਨੂੰ ਜੀ ਦੇ ਚਰਨ ਧੋਵਾਂ। ਦੇਖੋ ਗੰਗਾ ਕਿੱਥੋਂ ਆਈ ਹੈ, ਨਿੰਦਾ ਕਰਨ ਵਾਲੇ ਇੱਥੇ ਬਥੇਰੇ ਆਉਂਦੇ ਆ ਕਿ ਕਿਆ ਆਉਂਦੀ ਹੈ ਗੰਗਾ। ਨਿੰਦਿਆ ਬਾਬਤ ਬੇਨਤੀ ਹੈ ਕਿ ਨਿੰਦਿਆ ਕਰਨ ਖਾਤਰ ਕਿਹੜਾ ਐਮ ਏ ਪਾਸ ਕਰਨੀ ਪੈਣੀ, ਉਹ ਤਾਂ ਜੰਮਦਿਆਂ ਨੂੰ ਆਉਂਦੀ ਹੈ ਅੱਜ ਕੇ ਅਖੋਸ਼ਾ। ਮਾੜੇ ਕੰਮ ਕਿਤੇ ਸਿੱਖਣੇ ਪੈਣੇ, ਇਹ ਤਾਂ ਆਉਂਦੇ ਹੀ ਸਿੱਖਣੇ ਪੈਣੇ ਚੰਗੇ। ਕੱਖ ਕਦੇ ਬੀਜਣੇ ਨੀ ਪੈਂਦੇ, ਗੁੱਲੀ ਡੰਡਾ ਝਿੰਜਣ ਡੀਲਾ ਬਾਥੂ, ਬੀਜਣੀ ਤਾਂ ਕਣਕ ਪੈਂਦੀ ਹੈ ਅੱਜ ਕੇ ਅਖੋਸ਼ਾ। ਉਹ ਤੇ ਆਪੇ ਜੰਮਣਗੇ। ਭਾਈ ਗੁਰਦਾਸ ਜੀ, ਬ੍ਰਹਮਾ ਜੀ ਗਏ ਵਿਸ਼ਨੂਪੁਰੀ ਵਿਚ, ਮਹਾਰਾਜ ਮੈਂ ਆਪਣੇ ਜਲ ਦੇ ਨਾਲ ਤੁਹਾਡੇ ਚਰਨ ਧੋਣੇ ਹੈ। ਜਦੋਂ ਤਿਆਰੀ ਹੋਈ, ਸ਼ਿਵਜੀ ਜੀ ਨੂੰ ਪਤਾ ਲੱਗ ਗਿਆ ਕਿ ਬਹੁਤ ਪਵਿੱਤਰ ਕੰਮ ਹੋ ਰਿਹਾ, ਬ੍ਰਹਮਾ ਜੀ ਦੇ ਕਮੰਡਲ ਦਾ ਜਲ ਹੈ, ਵਿਸ਼ਨੂੰ ਮਹਾਰਾਜ ਜੀ ਦੇ ਚਰਨ ਧੋਣੇ ਹੈ, ਇਹ ਜਲ ਧਰਤੀ ਤੇ ਨਹੀਂ ਡਿੱਗਣਾ ਚਾਹੀਦਾ। ਸ਼ਿਵਜੀ ਮਹਾਰਾਜ ਤੇ ਗੁਪਤ ਰੂਪ ਜਾ ਕੇ ਜਿੱਥੇ ਉਹ ਜਲ ਡਿੱਗਣਾ ਸੀ ਆਪਣਾ ਸਿਰ ਹੇਠ ਕਰ ਦਿੱਤਾ। ਅੱਜ ਕੇ ਅਖੋਸਾ ਕਿੱਥੋਂ ਬਣੀ ਹੈ ਗੰਗਾ, ਚਰਨ ਉਦਕ ਹੋਏ ਸੁਰਸਰੀ ਤਜ ਬੈਕੁੰਠ ਜਗਤ ਵਿਚ ਆਈ। ਇਹ ਤਿੰਨ ਪੁਰੀਆਂ ਬੈਕੁੰਠ, ਬ੍ਰਹਮਾ ਜੀ ਦੇ ਕਮੰਡਲ ਦਾ ਜਲ, ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਦਾ ਜਲ ਪੈ ਗਿਆ ਸ਼ਿਵਜੀ ਮਹਾਰਾਜ ਜੀ ਦੀਆਂ ਜੱਟਾਂ ਵਿਚ, ਤੇ ਅੱਜ ਜਿੱਥੇ ਵੀ ਮਰਜ਼ੀ ਦੇਖ ਲਿਓ ਗੰਗਾ ਸ਼ਿਵਜੀ ਜੀ ਦੇ ਸਿਰ ਵਿਚੋਂ ਨਿਕਲ ਰਹੀ ਹੈ। ਅੱਜ ਕੇ ਅਖੋਸਾ ਜਟਾਓਂ ਮੇਂ ਗੰਗ ਧਾਰੇ ਗਲੇ ਮੇਂ ਭੁਜੰਗ ਡਾਰੇ, ਸ਼ਿਵਜੀ ਮਹਾਰਾਜ ਜਿੱਥੇ ਗੰਗਾ ਹੋਵੇਗੀ ਸ਼ਿਵਜੀ ਜੀ ਦੇ ਸਿਰ ਚੋਂ ਨਿਕਲੂਗੀ, ਇੰਨੀ ਪਵਿੱਤਰ। ਅਗਲੀ ਤੁਕ ਸੁਣੋ, 900 ਨਦੀ 99 68 ਤੀਰਥ ਅੰਕ ਸਮਾਈ। ਤੁਸੀਂ ਪੜਿਆ ਹੋਣਾ ਜੁਗਰਾਫੀਏ ਚ 999 ਨਦੀਆਂ, ਪੜਿਆ ਤਾਂ ਹੈ, ਇਹਨੂੰ ਜਾਣਨ ਦੀ ਕੋਸ਼ਿਸ਼ ਕਰੋ। ਕਿਤੇ ਇਹ ਨਾ ਸਮਝੋ ਨਦੀਆਂ 999 ਹੀ ਹੈ, ਤੁਹਾਡੇ ਚੋਂ ਕੋਈ ਹੁਸ਼ਿਆਰਪੁਰ ਦਾ ਬੈਠਾ ਹੋਣਾ ਜ਼ਰੂਰ ਬਾਹਰ ਸੁਣਦਾ ਹੋਣਾ, 900 ਨਦੀ ਤਾਂ ਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਚ ਹੈ। ਅੱਜ ਕੇ ਅਖੋਸਾ ਦਾ ਨਾਮ 1.5 ਕਿਲੋਮੀਟਰ ਤੁਰਪੋ ਜਦੇ ਚੋਆ ਆ ਜਾਂਦਾ। ਲੱਖਾਂ ਨਦੀਆਂ ਨੇ, ਇਹ 999 ਉਹਨਾਂ ਦੀ ਗਿਣਤੀ ਹੈ ਜਿਹੜੀਆਂ 12 ਮਹੀਨੇ 30 ਦਿਨ ਵਗਦੀਆਂ ਨੇ, ਜਿਨ੍ਹਾਂ ਦੇ ਕੰਢਿਆਂ ਤੇ ਤੀਰਥ ਵਸੇ ਹੋਏ ਨੇ, ਉਹਨਾਂ ਦੀ ਗਿਣਤੀ 999 ਜਿਨ੍ਹਾਂ ਨੂੰ ਪਵਿੱਤਰ ਮੰਨਿਆ ਹੋਇਆ। ਸਾਰੀਆਂ ਨਾ ਕਿਤੇ ਸਮਝ ਲਿਓ, ਪਰ ਮਾਤਾ ਗੰਗਾ ਜੀ ਕੀ ਨੇ, 900 ਨਦੀ 99 68 ਤੀਰਥ ਅੰਕ ਸਮਾਈ, ਤੇ 68 ਤੀਰਥ ਨਦੀਆਂ ਦੇ ਕੰਢੇ ਤੇ ਵਸੇ ਹੋਏ ਨੇ। ਭਾਈ ਸਾਹਿਬ ਕਹਿੰਦੇ ਪਰ ਮਾਤਾ ਗੰਗਾ ਜੀ ਐਸੇ ਨੇ, ਉਹ 68 ਤੀਰਥਾਂ ਦਾ ਹੀ ਮਹਾਤਮ ਇੱਕ ਗੰਗਾ ਦੇ ਜਲ ਵਿਚ ਹੈ। ਅੱਜ ਕੇ ਅਖੋਸਾ 900 ਨਦੀ 99 68 ਤੀਰਥ ਅੰਕ ਸਮਾਈ ਆਪਣੇ ਗੋਦ ਵਿਚ ਲਈ ਬੈਠੀ ਹੈ 68 ਤੀਰਥਾਂ ਨੂੰ। ਫੇਰ ਦੇਵੀ ਦੇਵ ਸਵੇ ਬਣੇ ਤੇ ਲੋਕੀ ਵੱਡੀ ਵਡਿਆਈ। ਆਪਾਂ ਮਨੁੱਖੇ ਨਹੀਂ ਨਹਾਉਂਦੇ, ਦੇਵਤੇ ਵੀ ਆ ਕੇ ਇਸ਼ਨਾਨ ਕਰਦੇ ਨੇ। ਇੱਕ ਸਰੇਵੜੇ ਸ਼ਬਦ ਵਰਤਿਆ ਇੱਥੇ ਭਾਈ ਜੀ ਨੇ, ਭਾਈ ਸਾਹਿਬ ਜੀ ਨੇ, ਜਿਹੜਾ ਤੁਸੀਂ ਨਿਤਨੇਮ ਕਰਨ ਵਾਲੇ ਦਸ ਸਵਈਆਂ ਵਿੱਚ ਪੜ੍ਹਦੇ ਹੋ ਸਰਾਵਗ ਸ਼ੁੱਧ ਸਮੂਹ ਸਿਧਾਨ ਕੇ, ਉਹ ਸਰਾਵਗ ਦਾ ਅਰਥ ਹੈ ਸਰੇਵੜਾ, ਸਰੇਵੜਾ ਹੁੰਦਾ ਜੈਨੀ ਸਰੋਗੀਆ। ਇਹਨਾਂ ਦਾ ਨਾਂ ਕਿਉਂ ਲਿਖਿਆ ਭਾਈ ਸਾਹਿਬ ਜੀ ਨੇ? ਤੁਹਾਨੂੰ ਪਤਾ ਹੀ ਹੋਣਾ ਪ੍ਰੇਮੀਓ ਕਿ ਇੱਕੋ ਇੱਕ ਧਰਮ ਹੈ ਜੈਨ ਮਤ, ਜਿਹਦੇ ਵਿੱਚ ਨਹਾਉਣਾ ਬਵਰਜਤ ਹੈ, ਇਸ਼ਨਾਨ ਨਹੀਂ ਕਰਨੇ। ਜੈਨੀ ਨਹਾਉਂਦੇ ਨਹੀਂ ਹੈ, ਨਹਾਉਣਾ ਨਹੀਂ, ਬਸ ਪੜ੍ਹ ਲਓ ਮਾਝ ਦੀ ਵਾਰ ਦਾ ਸ਼ਬਦ ਪੂਰਾ ਲਿਖਿਆ ਸਤਿਗੁਰਾਂ ਨੇ। ਕੀ ਕਰਦੇ ਨੇ ਉਹ? ਪਾਣੀ ਦੇਖ ਸੰਗਾਹੀ, ਜੈਨੀ ਤੁਰੇ ਜਾਂਦੇ ਹੁਣ ਨਾ ਕਿਤੇ ਪਾਣੀ ਆ ਜਾਵੇ ਮੂਹਰੇ, ਐ ਪਿੱਛੇ ਮੁੜ ਜਾਂਦੇ ਜਿਵੇਂ ਸੰਗ ਲੱਗਦੀ ਹੋਵੇ ਖੁਸ਼। ਪਾਣੀ ਦੇਖ ਸੰਗਾਹੀ, ਜਿਵੇਂ ਸੰਗ ਕੇ ਕੋਈ ਮੂੰਹ ਪੂਰੇ ਨੂੰ ਕਰ ਲੈਂਦਾ ਨਾ, ਉਹ ਨਹਾਉਂਦੇ ਨੀ, ਉਹਨਾਂ ਦੀ ਮਰਜ਼ਾਦਾ ਹੈ, ਆਪਾਂ ਨੇ ਗਲਤ ਨਹੀਂ ਕਹਿਣਾ। ਲੁਧਿਆਣੇ ਤੋਂ ਜੇ ਮਲੇਰਕੋਟਲੇ ਨੂੰ ਆਈਏ ਨਾ ਪ੍ਰੇਮੀਓ, ਕੁੱਪਰ ਹੀੜਾ ਤੁਹਾਡੇ ਖਾਲਸੇ ਦਾ ਬਹੁਤ ਮਹਾਨ ਅਸਥਾਨ ਹੈ, ਵੱਡਾ ਘੱਲੂਘਾਰਾ, 34,000 ਸਿੰਘ ਸਿੰਘਣੀਆਂ ਜਿੱਥੇ ਇੱਕ ਦਿਨ ਸ਼ਹੀਦ ਕੀਤੀਆਂ ਨੇ ਅਬਦਾਲੀ ਨੇ, ਕੁੱਪਰ ਹੀੜਾ, ਉਥੇ ਬਹੁਤ ਵੱਡਾ ਮੰਦਰ ਹੈ ਜੈਨੀਆਂ ਦਾ, ਸੈਂਕੜੇ ਏਕੜ ਵਿੱਚ ਹਸਪਤਾਲ, ਸਕੂਲ, ਆਸ਼ਰਮ। ਉਹ ਚੜਾਈ ਕਰਕੇ ਮਹਾਂਪੁਰਸ਼ ਉਹਨਾਂ ਦੇ ਮਹੰਤ ਹੁੰਦੇ ਸੀ ਸਵਾਮੀ ਕਪਿਲ ਮੁਨੀ ਜੀ, ਕਿੱਥੇ ਇਹੋ ਜਿਹੇ ਸਾਧੂ ਲੱਭਣੇ ਆ ਗੁਰਮੁਖੋ। ਸ਼ਾਂਤੀ ਦਾ ਸਰੂਪ ਸੀ, ਵਿਦਿਆ ਦੇ ਸਾਗਰ ਸੀ, ਮੇਰਾ ਉਹਨਾਂ ਨਾਲ ਥੋੜਾ ਜਿਹਾ ਪ੍ਰੇਮ ਸੀ, ਜਾਈ ਆਈ ਦਾ ਸੀ, ਬਹੁਤ ਕੁਝ ਮਿਲਦਾ ਸਾਧੂ ਦੇ ਬਚਨਾਂ ਚੋਂ। ਹਜ਼ਾਰ ਹਜ਼ਾਰ ਸਫ਼ੇ ਦੀ ਕਿਤਾਬ ਗ੍ਰੰਥ ਪੜ੍ਹ ਕੇ ਉਨਾ ਕੁਝ ਨਹੀਂ ਮਿਲਣਾ ਜਿੰਨਾ ਸਾਧੂ ਦੇ ਇੱਕ ਬਚਨ ਚੋਂ ਮਿਲ ਜਾਣਾ ਹੈ। ਅੱਜ ਕੇ ਆਖੋ ਸਤ, ਇੰਨਾ ਸਾਰ ਤੱਤ ਹੁੰਦਾ ਉਹਨਾਂ ਦੇ ਕੋਲ। ਵਿਦਿਆ ਦੇ ਮਾਰਤੰਡ, ਮੈਂ ਇੱਕ ਦਿਨ ਉਹਨੂੰ ਪੁੱਛ ਬੈਠਿਆ, ਮੈਂ ਕਿ ਸਵਾਮੀ ਜੀ ਆਪ ਇਸ਼ਨਾਨ ਕਿਉਂ ਨਹੀਂ ਕਰਦੇ? ਰਲੇ ਮਿਲੇ ਸੀ, ਉਹ ਮੈਨੂੰ ਸੰਸਕ੍ਰਿਤ ਬੋਲਣ ਕਰਕੇ ਪੰਡਿਤ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਪੰਡਿਤ ਜੀ ਹਮਾਰੇ ਗੁਰੂ ਕਾ ਹੁਕਮ ਹੈ ਇਸ਼ਨਾਨ ਨਹੀਂ ਕਰਨਾ, ਧਰਮ ਕੀ ਮਰਜ਼ਾਦਾ ਹੈ? ਮੈਂ ਕਿਹਾ ਹੋਊਗੀ ਤਾਂ ਸਹੀ, ਪਰ ਕਿਉਂ ਹੈ? ਉਹ ਕਹਿੰਦੇ ਜਬ ਹਮ ਜਲ ਮੇ ਇਸ਼ਨਾਨ ਕਰੇਂਗੇ, ਜਲ ਮੇ ਬਹੁਤ ਜੀਵ ਹੋਤੇ ਹੈ ਸੂਕਸ਼ਮ, ਉਹ ਮਰ ਜਾਏਂਗੇ। ਅੱਜ ਕੇ ਆਖੋ ਸਰ, ਅਹਿੰਸਾ ਪਰਮੋ ਧਰਮ, ਜੀਵ ਹੱਤਿਆ ਹੋਤੀ ਹੈ, ਤੁਸੀਂ ਸੈਂਟ ਪੜ੍ਹੇ, ਪਾਣੀ ਤੋਂ ਵੱਧ ਜੀਵ ਕਿਤੇ ਹੈ ਹੀ ਨਹੀਂ, ਸਾਇੰਸ ਵਾਲਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਇੱਕ ਸਿੰਗਲ ਡਰੋਪ, ਇੱਕ ਬੂੰਦ ਲਓ ਪਾਣੀ ਦੀ, ਸਿੰਗਲ ਡਰੋਪ, ਉਹਨੂੰ ਦੂਰਬੀਨ ਨਾਲ ਦੇਖੋ, 1,000 ਜਰਾਸੀਮ ਤੁਹਾਨੂੰ ਇੱਕ ਬੂੰਦ ਵਿੱਚ ਦਿਖੂਗਾ, ਇੰਨੇ ਪਾਣੀ ਵਿੱਚ ਜੀਵ ਨੇ। ਉਹ ਕਹਿੰਦੇ ਜੇ ਨਹਾਵਾਂਗੇ ਉਹ ਮਰ ਜਾਣਗੇ। ਮੈਂ ਕਿਹਾ ਜੀ ਮੈਂ ਨੁਕਤਾ ਚੀਨੀ ਤਾਂ ਨਹੀਂ ਕਰਦਾ ਮਹਾਂਪੁਰਸ਼ੋ, ਪਰ ਇੱਕ ਬੇਨਤੀ ਹੈ ਵੀ ਨਹਾਉਣ ਤੇ ਤਾਂ ਪਾਣੀ ਦੇ ਜੀਵ ਮਰਨਗੇ, ਤੇ ਜਿਹੜਾ ਬੰਦਾ 2 ਕੁ ਮਹੀਨੇ ਨਾ ਨਹਾਵੇ, ਮੈਂ ਕਿਹਾ ਉਹਦੀ ਤਾਂ ਬਨੈਣ ਚ ਬਥੇਰੇ ਪੈਦਾ ਹੋ ਜਾਣੇ ਆ, ਦੇਖ ਲੋ ਹੋਣਗੇ ਕਿ ਨਹੀਂ। ਮੈਨੂੰ ਕਹਿੰਦੇ ਪੰਡਿਤ ਹੋ ਕੇ ਮੂਰਖੋ ਕੀ ਬਾਤ ਕਰਤਾ। ਮੈਂ ਕਿਹਾ ਨਹੀਂ ਮਹਾਰਾਜ, ਮੰਨੋ ਨਾ ਮੰਨੋ, 2 ਮਹੀਨੇ ਬੰਦਾ ਨਾ ਨਹਾਵੇ, ਕਈ ਸਾਡੀਆਂ ਲਾਡਲੀਆਂ ਫੌਜਾਂ ਹੁੰਦੀਆਂ ਨਿਹੰਗ ਸਿੰਘ, ਦੇਖਿਆ ਹੀ ਹੋਣਾ ਤੁਸੀਂ, ਸਾਡੇ ਡੇਰ ਤਾਂ ਵੱਡਾ ਬੁੱਢਾ ਦਲ ਵੀ ਆਉਂਦਾ ਹੁੰਦਾ ਸੀ, ਬਾਬਾ ਚੇਤ ਸਿੰਘ ਜੀ ਮਹਾਰਾਜ ਰਹਿੰਦੇ ਹੁੰਦੇ ਸੀ ਆ ਕੇ 8-8, 10-10 ਦਿਨ, ਬੜੇ ਕਰਨੀ ਵਾਲੇ ਜਥੇਦਾਰ ਸੀ ਬਾਬਾ ਚੇਤ ਸਿੰਘ ਜੀ, ਬਚਨ ਸਿੱਧੀ ਸੀ ਉਹਨਾਂ ਦੀ। ਪ੍ਰੇਮੀਓ ਉਹ ਕਈ ਨਹਾਉਂਦੇ ਨਹੀਂ, ਫਿਰ ਉਹਨਾਂ ਦੇ ਚੋਲਿਆਂ ਵਿੱਚ ਹਰਨੀਆਂ ਦੀ ਘੋੜ ਦੌੜ ਹੋਣ ਲੱਗ ਜਾਂਦੀ ਹੈ, ਜੂਆਂ ਨੂੰ ਉਹ ਹਰਨੀਆਂ ਕਹਿੰਦੇ ਆ, ਨਹਾਉਣਾ ਫੇਰ ਵੀ ਨਹੀਂ, ਕਹਿੰਦੇ ਪੁੱਠਾ ਕਰਕੇ ਪਾ ਲਓ, ਛੋਨੀ ਬਦਲ ਲੋ ਇਹਦੀ, ਕਹਿੰਦੇ ਬਾਹਰਲੇ ਪਾਸੇ ਆ ਜਾਣਗੀਆਂ ਕੁਛ ਉਹਨਾਂ ਦੇ ਬੋਲੇ ਨੇ ਉਹਨਾਂ ਦੀ। ਤੇ ਗੁਰਸਿੱਖ ਪਿਆਰੇ ਹੋ, ਭਾਈ ਸਾਹਿਬ ਜੀ ਨੇ ਇਸ ਪੌੜੀ ਵਿਚ ਸਰੋਗੀਆਂ ਦਾ ਨਾਂ ਕਿਉਂ ਲਿਖਿਆ? ਦੇਵੀ ਦੇਵ ਸਰੇ ਬੜੇ, ਦੇਖੋ ਕਿੰਨੀ ਉਪਮਾ। ਜਿਨ੍ਹਾਂ ਦੇ ਧਰਮ ਵਿਚ ਨਹਾਉਣਾ ਬੰਦ ਹੈ ਗੰਗਾ ਵਿਚ, ਉਹ ਵੀ ਜਾ ਕੇ ਨਹਾਉਂਦੇ ਨੇ। ਅੱਜ ਕੇ ਆਖੋ ਕਿੰਨੀ ਪਵਿੱਤਰਤਾ। ਜਿਹੜੇ ਨਹੀਂ ਨਹਾਉਂਦੇ ਗੰਗਾ ਜੀ ਨੂੰ ਪਵਿੱਤਰ ਸਮਝ ਕੇ, ਉਹ ਵੀ ਨਹਾਉਂਦੇ ਨੇ। ਤੇ ਤਿਉਂ ਲੋਕੀ ਪਰਵਾਨ ਹੈ, ਹਿੰਦੁਸਤਾਨੇ ਨੀ, ਨਰ ਲੋਕ, ਰਾਕਸ਼ ਲੋਕ, ਦੇਵਤਾ ਲੋਕ, ਤਿੰਨ ਲੋਕ, ਤਿੰਨਾਂ ਵਿਚ ਪ੍ਰਮਾਣਿਕ ਤੀਰਥ ਗੰਗਾ। ਮਹਾਦੇਵ ਲੈ ਸੀਸ ਟਕਾਈ, ਸਿਰ ਵਿਚ ਲਈ ਬੈਠੇ ਨੇ ਸ਼ਿਵ ਜੀ ਮਹਾਰਾਜ। ਲਓ ਹੁਣ ਸੁਣੋ ਜਿੱਥੋਂ ਗੱਲ ਚੱਲੀ ਹੈ, ਅੱਜ ਪੰਚਮ ਪਾਤਸ਼ਾਹ ਮੰਗ ਰਹੇ ਨੇ ਜਾਚੋ ਸੰਤ ਰਵਾਲ। ਇਹ ਦੀਨ ਦਿਆਲ ਪਰਮੇਸ਼ਰ ਵਾਹਿਗੁਰੂ ਨਾਥਾਂ ਦੇ ਨਾਥ, ਮੈਂ ਤੇਰੀ ਸ਼ਰਨ ਵਿਚ ਆਏ, ਮੈਨੂੰ ਸਾਧੂਆਂ ਦੀ ਧੂੜ ਦੇ ਦੇ, ਹੋਰ ਨੀ ਮੰਗਦਾ ਕੁਝ ਵੀ। ਜਾਚੋ ਸੰਤ ਰਵਾਲ ਧੂੜੀ। ਆ ਸੁਣੋ ਹੁਣ ਉਹ ਧੂੜੀ ਹੈ ਕਿ ਭਾਈ ਗੁਰਦਾਸ ਜੀ ਤੋਂ, ਬ੍ਰਹਮਾ ਦੇ ਕਮੰਡਲ ਦਾ ਜਲ, ਵਿਸ਼ਨੂੰ ਭਗਵਾਨ ਜੀ ਦੇ ਚਰਨਾਂ ਦਾ ਜਲ, ਸ਼ਿਵਜੀ ਮਹਾਰਾਜ ਜੀ ਦੇ ਸਿਰ ਦਾ ਜਲ, ਉਹ ਬਣੀ ਗੰਗਾ। ਤਜ ਬੈਕੁੰਠ ਜਗਤ ਵਿਚ ਆਈ ਤੇ ਫੇਰ 68 ਤੀਰਥਾਂ ਦਾ ਫਲ ਉਹਦੇ ਜਲ ਵਿਚ ਗੋਦ ਵਿਚ ਲਈ ਬੈਠੀ। ਤਿੰਨੇ ਲੋਕਾਂ ਵਿਚ ਪ੍ਰਮਾਣ, ਦੇਵੀ ਦੇਵਤੇ ਇਸ਼ਨਾਨ ਕਰਦੇ ਨੇ ਆ ਕੇ। ਹੁਣ ਸੁਣੋ ਸਾਧੂ ਦੇ ਚਰਨਾਂ ਦੀ ਧੂੜੀ। ਭਾਈ ਸਾਹਿਬ ਕਹਿੰਦੇ ਲੱਖ ਬ੍ਰਹਮਾਂ ਦੇ ਕਮੰਡਲ ਦਾ ਹੋਵੇ ਜਲ, ਲੱਖ ਵਿਸ਼ਨੂੰ ਦੇ ਚਰਨਾਂ ਦਾ ਹੋਵੇ ਪਵਿੱਤਰ ਜਲ, ਲੱਖ ਸ਼ਿਵ ਜੀ ਦੇ ਸਿਰ ਵਿੱਚੋਂ ਨਿਕਲਣ ਵਾਲਾ ਜਲ ਹੋਵੇ, ਇੰਨੀਆਂ ਗੰਗਾ ਵੀ ਇਕੱਠੀਆਂ ਹੋ ਕੇ ਆ ਜਾਣ, ਪਰ ਸਾਧੂ ਧੂੜ ਨਾ ਪੁੱਜਣੀ, ਸਾਧ ਸੰਗਤ ਵੱਡੀ ਵਡਿਆਈ। ਅੱਜ ਕੇ ਆਖੋ ਸਤਿ, ਇਹ ਪੱਕੀ ਬਾਣੀ ਹੈ ਭਾਈ ਗੁਰਦਾਸ ਜੀ ਦੀ। ਮੋਹਰ ਲਾ ਦਿੱਤੀ, ਲੱਖ ਗੰਗਾ ਇਕੱਠੀਆਂ ਹੋ ਜਾਣ, ਲੱਖ ਬ੍ਰਹਮੇ ਦੇ ਕਮੰਡਲ ਦਾ ਪਾਣੀ, ਲੱਖ ਵਿਸ਼ਨੂੰ, ਲੱਖ ਬ੍ਰਹਮੇ, ਪਰ ਸਾਧੂ ਧੂੜ ਨਾ ਪੁੱਜਣੀ। ਇੰਨੀ ਪਵਿੱਤਰਤਾ ਵੀ ਗੰਗਾ ਦੀ ਕਿਤੇ ਇਕੱਠੀ ਹੋ ਜਾਵੇ, ਕਿਸੇ ਰੱਬ ਦੇ ਪਿਆਰੇ ਦੇ ਚਰਨਾਂ ਦੀ ਧੂੜ ਬਰਾਬਰ ਨਹੀਂ ਹੋਵੇਗੀ। ਇਹ ਸਾਧ ਸੰਗਤ ਵੱਡੀ ਵਡਿਆਈ, ਪੱਕੀ ਬਾਣੀ ਭਾਈ ਸਾਹਿਬ ਜੀ ਦੀ। ਸਾਡੇ ਦੇਸ਼ ਦਾ ਤੁਹਾਨੂੰ ਪਤਾ ਹੋਣਾ, ਸਭ ਤੋਂ ਵੱਡਾ ਤੀਰਥ ਜਿਵੇਂ ਸਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਇਸ ਤਰ੍ਹਾਂ ਸਨਾਤਨ ਧਰਮ ਦਾ ਸਭ ਤੋਂ ਵੱਡਾ ਤੀਰਥ ਤ੍ਰਿਵੇਣੀ ਹੈ ਇਲਾਹਾਬਾਦ। ਤੀਰਥ ਬੜੇ ਪ੍ਰਾਗ, ਪ੍ਰਯਾਗਰਾਜ, ਇਲਾਹਾਬਾਦ, ਸਭ ਤੋਂ ਮਹਾਨ ਪਵਿੱਤਰ ਤੀਰਥ ਮੰਨਿਆ ਉਹਨੂੰ। ਪਰ ਗੁਰੂ ਗ੍ਰੰਥ ਸਾਹਿਬ ਜੀ ਕੀ ਵਚਨ ਕਰਦੇ ਨੇ, ਨਾਨਕ ਧੂੜ ਪਨੀਤ ਸਾਧ ਲੱਖ ਕੋਟ ਪਰਾਗ। ਓਏ ਲੋਕੋ, ਇੱਕ ਪਰਾਗ ਰਾਜ ਨੂੰ ਨਾ ਗਿਣੋ, ਕਰੋੜਾਂ ਪਰਾਗ ਰਾਜ ਵੀ ਇਕੱਠੇ ਹੋ ਕੇ ਆ ਜਾਣ ਤਾਂ ਵੀ ਸਾਧੂ ਦੇ ਚਰਨਾਂ ਦੀ ਧੂੜ ਬਰਾਬਰ ਨਹੀਂ ਹੈ। ਅੱਜ ਕੇ ਆਖੋ ਸਤਿਨਾਮ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਰਾਗ। ਧੰਨ ਗੁਰੂ ਅਰਜਨ ਪਾਤਸ਼ਾਹ ਅੱਜ ਦੇ ਹੁਕਮਨਾਮੇ ਵਿਚ, ਹੇ ਵਾਹਿਗੁਰੂ ਤੂੰ ਦੀਨਾਂ ਤੇ ਦਿਆਲ ਕਰਨ ਵਾਲਾ ਹੈ, ਦੀਨਾਂ ਦਾ ਮਾਲਕ ਹੈ, ਅਨਾਥਾਂ ਦਾ ਨਾਥ ਹੈ, ਦਇਆ ਦਾ ਸਮੁੰਦਰ ਹੈ। ਮੇਰੀ ਇੱਕ ਮੰਗ ਹੈ ਤੇਰੇ ਚਰਨਾਂ ਵਿਚ, ਜਾਚੋ ਸੰਤ ਰਵਾਲ। ਮੈਂ ਹੋਰ ਕੁਝ ਨਹੀਂ ਮੰਗਣ ਆਇਆ ਤੇਥੋਂ। ਧੰਨ ਗੁਰੂ ਰਾਮਦਾਸ ਜੀ ਦੇ ਕਿਤੇ ਬਚਨ ਪੜ੍ਹੋ ਨਾ, ਸਿਰ ਚੁੱਕ ਜਾਂਦਾ ਹੈ, ਸਿਰ ਚੁੱਕ ਜਾਂਦਾ। ਗੁਰੂ ਅਰਜਨ ਦੇਵ ਜੀ ਦੇ ਬਚਨ, ਗੁਰੂ ਰਾਮਦਾਸ ਪਤਾ ਕੀ ਬਚਨ ਕਰਦੇ ਨੇ ਰੱਬ ਦੇ ਪਿਆਰਿਆਂ ਨੂੰ? ਹਉ ਕਾਟੋ ਕਾਟ ਬਾਢ ਸਿਰ ਰੱਖੋ। ਪਤਾ ਨੀ ਇਹ ਤੁਕਾ ਅੱਜ ਦੇ ਗਿਆਨਾਂ ਸੂ ਪੜ੍ਹਦੇ ਨੀ ਜਿਹੜੇ ਨਿੰਦਿਆ ਕਰਦੇ ਮਹਾਂਪੁਰਸ਼ਾਂ ਦੀ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ, ਉਹ ਸਿੱਖੋ ਮੈਂ ਸਿਰ ਵੱਢਾ ਆਪਣਾ, ਵੱਢ ਕੇ ਹੀ ਨੀ ਛੋਟਾ ਛੋਟਾ ਕੱਟ ਕੇ। ਹਉ ਕਾਟੋ ਕਾਟ ਬਾਢ ਸਿਰ ਰੱਖਾਂ ਕਿੱਥੇ? ਜਿਤ ਨਾਨਕ ਸੰਤ ਚੜ ਆਵੇ ਅਜਕੇ ਆਖੋ ਸਤਨਾਮ। ਉਸ ਰਸਤੇ ਵਿੱਚ ਬਿਛਾਦਮਾ ਸਿਰ ਛੋਟਾ ਛੋਟਾ ਕਰਕੇ ਉਹਨਾਂ ਟੁਕੜਿਆਂ ਤੇ ਕੋਈ ਰੱਬ ਦਾ ਪਿਆਰਾ ਆਪਣੇ ਚਰਨ ਧਰ ਕੇ ਤੁਰੇ। ਬੜੇ ਕੱਟੜਵਾਦ ਵਿੱਚ ਫਸ ਗਏ ਆਪਾਂ। ਇੱਕ ਹੋਰ ਬੇਨਤੀ ਕਰਾਂ, ਉਹਨੂੰ ਪਕੜ ਲਿਓ। ਇਹ ਮਹਾਂਪੁਰਖਾਂ ਦੀ ਨਿੰਦਿਆ ਹੋ ਨਹੀਂ ਰਹੀ, ਇਹ ਕਰਾਈ ਜਾ ਰਹੀ ਹੈ ਅਜਕੇ ਆਖੋ ਸਤ। ਇਹਦੇ ਪਿੱਛੇ ਫੋਰਸ ਹੈ ਬਹੁਤ ਵੱਡੀ, ਸ਼ਕਤੀ ਹੈ ਪਿੱਛੇ ਵਿਰੋਧੀਆਂ ਦੀ। ਕਿਉਂਕਿ ਪ੍ਰਚਾਰ ਬੰਦ ਹੋਵੇ, ਸਚਾਈ ਦਾ ਬਚਨ ਕਹਿਣਾ ਬੰਦ ਹੋਵੇ, ਬਸ ਸਿਫਤਾਂ ਹੀ ਸਿਫਤਾਂ ਗਾਈ ਜਾਓ ਆਪਣੀਆਂ। ਹਉ ਕਾਟੋ ਕਾਟ ਬਾਢ ਸਿਰ ਰੱਖੋ ਜਿਤ ਨਾਨਕ ਸੰਤ ਚੜ੍ਹ। ਪੰਜਵੇਂ ਪਾਤਸ਼ਾਹ ਕੀ ਬਚਨ ਕਰਦੇ ਨੇ? ਆ ਦੇਖੋ ਜਾਚੋ ਸੰਤ ਰਵਾਲ। ਕੀ ਮੰਗਦੇ ਨੇ ਪੰਜਵੇਂ ਪਾਤਸ਼ਾਹ? ਪਾਵੋ ਦਾਨ ਅੱਜ ਦੀ ਤੁਕ ਜਾਚੋ ਸੰਤ ਰਵਾਲ। ਗੁਰੂ ਅਰਜਨ ਕਹਿੰਦੇ ਮਹਾਰਾਜ ਕਾਲ ਪੁਰਖ ਮੇਰੀ ਝੋਲੀ ਵਿੱਚ ਇੱਕ ਦਾਨ ਪਾ ਦੇ। ਦੇਖੋ ਦਾਨ ਅੱਜ ਦੀ ਤੁਕ ਹੈ ਜਾਚੋ ਸੰਤ ਰਵਾਲ। ਪਾਵੋ ਦਾਨ, ਇੱਕ ਵਾਰ ਕਿਹਾ, ਦੋ ਵਾਰ ਕਿਹਾ? ਸਮਝੋ ਬਾਣੀ ਨੂੰ। ਸਤਿਗੁਰ ਅਰਜਨ ਦੇਵ ਕਹਿੰਦੇ ਅਕਾਲ ਪੁਰਖ ਜਿੰਨਾ ਚਿਰ ਤੁਸੀਂ ਪਾਉਂਦੇ ਨੀ ਨਾ, ਮੇਰਾ ਦਾਨ ਦਿੰਦੇ ਨੀ, ਮੈਂ ਢੀਠ ਹੋ ਕੇ ਮੰਗੀਓ ਜਾਣਾ ਅਜਕੇ ਆਖੋ ਸਤ। ਆਪਾਂ ਵੀ ਕਹਿ ਦਿੰਦੇ ਜਿਹੜਾ ਹਟੇ ਹੀ ਨਾ ਮੰਗੇ ਤੇ ਤੂੰ ਬੜਾ ਢੀਠ ਹੈ। ਇੱਕ ਗੱਲ ਨੂੰ ਬਾਰ ਬਾਰ ਕਹੀ ਜਿਵੇਂ ਤੂੰ ਢੀਠ। ਪਾਵੋ ਦਾਨ, ਢੀਠ ਹੋਏ ਮੰਗੋ। ਮੈਂ ਸੰਗਣਾ ਨੀ, ਬਾਰ ਬਾਰ ਮੰਗੀ ਜਾਣਾ ਤੇਥੋਂ। ਪਾਵੋ ਦਾਨ, ਢੀਠ ਹੋਏ ਮੰਗੋ ਕੀ ਮੁਖ ਲਾਗੇ ਸੰਤ ਰੇ ਨਾਰੇ। ਢੀਠ ਹੋ ਕੇ ਮੰਗਣਾ ਬਾਰ ਬਾਰ, ਕੋਈ ਬੁਰਾ ਵੀ ਬੋਲੇ ਮੰਗੀ ਜਾਣਾ। ਮੰਗਤੇ ਦੀ ਤਾਂ ਨਿਸ਼ਾਨੀ ਉਹ ਹੁੰਦੀ ਹੈ, ਕੋਈ ਬੁਰਾ ਮੂੰਹ ਤੋਂ ਬੋਲੇ ਉਹ ਫੇਰ ਮੰਗੂਗਾ, ਕੋਈ ਕੌੜਾ ਬਚਨ ਬੋਲੇ ਜਾਊਗਾ ਨੀ, ਫੇਰ ਮੰਗੂਗਾ। ਸਤਿਗੁਰ ਅਰਜਨ ਦੇ, ਮੈਂ ਢੀਠ ਹੋ ਕੇ ਖੜਾ ਤੇਰੇ ਦਰ ਤੇ, ਬਾਰ ਬਾਰ ਮੰਗਾਂਗਾ ਕੀ ਜਾਚੋ ਸੰਤ ਰਵਾਲ। ਅੱਜ ਦੀ ਰਹਾਉ ਦੀ ਤੂੰ ਕਹਿ ਭਾਈ, ਏ ਜੋ ਅੱਜ ਦਾ ਹੁਕਮਨਾਮਾ ਸਾਨੂੰ ਆਇਆ। ਹੇ ਵਾਹਿਗੁਰੂ, ਤੂੰ ਅਨਾਥਾਂ ਦਾ ਨਾਥ ਹੈ, ਤੂੰ ਦੀਨਾਂ ਦਾ ਦਿਆਲ ਹੈ, ਤੂੰ ਗਰੀਬ ਨਿਵਾਜ ਹੈ, ਤੂੰ ਗਰੀਬਾਂ ਦਾ ਮਾਲਕ। ਤੇ ਸਤਿਗੁਰ ਪਾਤਸ਼ਾਹ ਕਹਿੰਦੇ ਮੈਂ ਤੇਰੇ ਦਰ ਤੇ ਮੰਗਣ ਆਏ ਹੈ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ। ਕਿਉਂਕਿ ਇਹਨਾ ਕਿਹੋ ਮੰਗਣ ਦੀ ਕੀ ਲੋੜ ਹੈ, ਬਥੇਰੇ ਬਾਬੇ ਫਿਰਦੇ ਆ ਜਾ ਕੇ ਪੈਰਾਂ ਚ ਮੱਥਾ ਧਿਰ ਦੋ। ਨਾ ਨਾ ਨਾ, ਉਹ ਧੂੜੀ ਖਾਤਰ ਸਮਝੋ ਬਚਨ ਬਾਣੀ ਦੇ, ਐ ਨੀ ਮਿਲਣੀ ਇਹ। ਜੇ ਤੁਸੀਂ ਕਹੋ ਨਾ ਆਪੇ ਲੈ ਲਓਗੇ, ਨਹੀਂ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈ। ਐਵੇਂ ਨਹੀਂ ਕਿਤੇ ਆਦਮੀ ਕਹਿੰਦਾ ਮਿਲ ਜਾਊਗੀ। ਜੇ ਹੋਵੇ ਪੂਰਵ ਲਿਖ, ਜੇ ਸ਼ਬਦ ਕੁਆਰੀ ਮੰਨਦੇ ਨੇ ਪੰਜਾਬੀ ਆਪਾਂ, ਤਸੱਲੀ ਨਹੀਂ ਹੁੰਦੀ ਜਿੱਥੇ ਜੇ ਸ਼ਬਦ ਆ ਜਾਵੇ। ਜੇ ਮੈਂ ਗਿਆ, ਜੇ ਵਰਤਦੇ ਨੇ ਮਹਾਰਾਜ, ਕੋਈ ਤਸੱਲੀ ਨਹੀਂ ਤੈਨੂੰ ਮਿਲੇ। ਪਰ ਜੇ ਕਿਤੇ ਮਿਲ ਜਾਵੇ ਨਾ ਪ੍ਰੇਮੀਆਂ, ਫਿਰ ਢਿੱਲ ਨਾ ਕਰੀ ਮੱਥੇ ਤੇ ਲਾ ਲਈ ਰਾਜ ਕੇ ਆਖੋ ਸਤ। ਕਿਹਨੂੰ ਮਿਲਦੀ ਹੈ? ਜੇ ਹੋਵੇ ਪੂਰਵ, ਕਿਤੇ ਪਿਛਲੇ ਸ਼ੁਭ ਕਰਮ ਕੀਤੇ ਹੋ। ਜੇ ਸ਼ੁਭ ਕਰਮ ਕੀਤੇ ਨੀ, ਆਪ ਤਾਂ ਧੂੜੀ ਮੱਥੇ ਨੂੰ ਕੀ ਲਾਉਣੀ ਏ? ਜਿਹੜਾ ਗੁਆਂਢੀ ਲਾਉਂਦਾ ਹੋਊਗਾ ਉਹਨੂੰ ਵੀ ਹਟਾਉਣਗੇ, ਅੱਜ ਕੇ ਆਖੋ ਸਤਨਾ, ਉਹਨੂੰ ਵੀ ਰੋਕਣਗੇ। ਆਪ ਤੇਰੇ ਜੰਮੇ ਆ, ਸਾਡੇ ਇਸ਼ਤਿਹਾਰ ਛਾਪੇ ਪਏ ਆ, ਰਸਾਲੇ ਇੱਥੇ ਪ੍ਰਚਾਰ ਕਰਦੇ ਵੀ ਫਿਰਦੇ ਤੁਹਾਡੇ ਗੁਰਦੁਆਰਿਆਂ ਚ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪੱਖਾ ਲਾਉਣ ਦੀ ਕੀ ਲੋੜ ਹੈ? ਕੰਬਲ ਦੇਣ ਦੀ ਕੀ ਲੋੜ ਹੈ? ਇਨ ਰਿਟਰਨ ਹੈ, ਰਸਾਲੇ ਪੜ੍ਹ ਲੋ। ਅਰ ਇੱਥੇ ਬੋਲ ਕੇ ਜਾਂਦੇ ਹਾਂ ਤੁਹਾਡੇ ਉਰੇ ਸਟੇਜਾਂ ਤੇ, ਤੁਸੀਂ ਬੁਲਾਉਂਦੇ ਹੋ। ਕਹਿੰਦੇ ਮਹਾਰਾਜ ਨੂੰ ਠੰਡ ਲੱਗਦੀ ਹੈ, ਰਜਾਈ ਦਿੰਦੇ ਹੋ। ਏਸੀ ਲਾਉਂਦੇ ਮਹਾਰਾਜ ਨੂੰ ਕਿ ਗਰਮੀ ਲੱਗਦੀ ਹੈ? ਦੇਖੋ ਕੀ ਹਾਲ ਹੋਇਆ ਸਾਡਾ। ਅੱਗੇ ਕਹਿੰਦੇ ਭੋਗ ਲਾਓ, ਕਹਿੰਦੇ ਸਾਨੂੰ ਦਿਖਾਓ ਕਿੱਥੇ ਛਕਦਾ। ਉਹ ਛਕਦਾ ਤਾਂ ਤੁਹਾਨੂੰ ਤਾਂ ਦਿਖੇ ਜੇ ਬੈਠਾ ਦਿਖੇ, ਅੱਜ ਕੇ ਆਖੋ ਸਤ। ਜਿਹਨੂੰ ਬੈਠੇ ਨੀ ਦਿਖਦਾ ਉਹਨੂੰ ਰੋਟੀ ਖਾਂਦਾ ਕਿੱਥੇ ਦਿਖੂਗਾ? ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਯੂਪੀ ਵਿਚ ਉਹਨਾਂ ਤੇ ਸਵਾਲ ਕੀਤਾ ਸੀ ਕਿ ਆਹ ਤੁਹਾਡਾ ਪਖੰਡ ਹੈ। ਉੱਥੇ ਫਿਰ ਬੜੀ ਲੰਮੀ ਕਥਾ, ਆਪ ਦੇਗ ਤਿਆਰ ਕੀਤੀ ਮਹਾਂਪੁਰਸ਼ਾਂ ਨੇ, ਕਹਿੰਦੇ ਇਸ਼ਨਾਨ ਕਰਕੇ ਆ ਬੈਠ, ਤਖੜੀ ਧੋਤੀ ਆਪ ਤੇ ਦੇਗ ਬਣਾ ਕੇ ਉਹਨੂੰ ਤੋਲਿਆ ਆਪ ਸ਼ੁੱਧ ਬਿਰਤੀ ਦੇ ਨਾਲ, ਆਪ ਅਰਦਾਸ ਕਰਕੇ ਭੋਗ ਲਵਾਇਆ। ਦੂਜੀ ਵਾਰ ਜਦੋਂ ਦੇ ਸਾਹਮਣੇ ਤੋਲੀ ਤਾਂ ਦੇਗ ਘਟੀ ਹੋਈ ਸੀ, ਅੱਜ ਕੇ ਆਖੋ ਸਤ। ਇਹ ਸਤਿਗੁਰ ਜਾਗਤਾ ਹੈ ਦਿਓ। ਪੰਜਾਬੀ ਬੋਲਾਂ, ਤੁਹਾਡੇ ਘਰ ਤੁਹਾਡਾ ਬਾਪੂ ਜਿਉਂਦਾ, ਉਹਨੂੰ ਲੈ ਕੇ ਜਾਓ ਪ੍ਰਸ਼ਾਦਾ। ਤੁਸੀਂ ਕਹੋ ਇਹਨੇ ਖਾਧਾ ਹੀ ਨਹੀਂ, ਇਹਨੇ ਭੋਗ ਲਾਏ ਹੀ ਨਹੀਂ, ਤੁਹਾਨੂੰ ਫਿਰ ਬਾਪੂ ਨਹੀਂ ਦਿਖਦਾ। ਜੇ ਤੁਹਾਨੂੰ ਭਰੋਸਾ ਸਾਡਾ ਬਾਪੂ ਜਿਉਂਦਾ, ਫਿਰ ਜ਼ਰੂਰ ਛਕੂਗਾ, ਅੱਜ ਕੇ ਆਖੋ ਸਤ। ਇਹ ਸਾਹਿਬ ਮੇਰਾ ਨੀਤ ਨਵਾਂ। ਦੁੱਖ ਦੀ ਗੱਲ ਇਹ ਹੈ ਕਿ ਬਾਹਰ ਤਾਂ ਇਹਦੇ ਪ੍ਰਾਪੇ ਗੰਢੇ ਹੋਣ, ਗੁਰੂ ਘਰਾਂ ਦੀਆਂ ਸਟੇਜਾਂ ਤੇ ਗੱਲਾਂ ਬੋਲੀਆਂ ਜਾ ਰਹੀਆਂ ਨੇ, ਤੇ ਤੁਹਾਤੋਂ ਵੀ ਮੈਂ ਕੁਰਬਾਨ ਜਾਂਦੇ ਬੜੇ ਆਰਾਮ ਨਾਲ ਬੈਠ ਕੇ ਸੁਣਨਗੇ, ਬਾਅਦ ਵਿਚ ਗੱਲਾਂ ਕਰਦੇ, ਮੇਰੇ ਕੋਲ ਵੀ ਆ ਜਾਂਦੇ। ਕਹਿੰਦੇ ਬਾਬਾ ਜੀ ਇੱਥੇ ਇੱਕ ਗਿਆਨੀ ਆਇਆ ਸੀ, ਐ ਬੋਲਦਾ ਸੀ ਉਹ। ਮੈਂ ਕਿਹਾ ਭਾਈ ਉਹਨੇ ਜਿਹੜਾ ਟੀਕਾ ਲਾਉਣਾ ਤਾਂ ਲਾ ਤਾ, ਹੁਣ ਤੂੰ ਤੇਲ ਮਲੀ ਜਾ, ਅੱਜ ਕੇ ਆਖੋ ਸਤਨਾਮ। ਉਹਨੇ ਜਿਹੜੀ ਸੂਈ ਘਮਾਉਣੀ ਦੀ ਘਮੋਤੀ, ਹੁਣ ਕੀ ਫਾਇਦਾ? ਜਦੋਂ ਗਲਤ ਬੋਲਿਆ ਸੀ ਤੂੰ ਉਦੋਂ ਕਿਉਂ ਨਾ ਬੋਲਿਆ? ਪੰਜਾਬੀ ਦੀ ਮਿਸਾਲ ਦਿੰਦਾ ਮੈਂ ਆਮ ਨੀ, ਤੁਹਾਡੇ ਬਾਪ ਨੂੰ ਕੋਈ ਬੋਲਿਆ ਗਲਤ ਤੁਹਾਡੇ ਸਾਹਮਣੇ, ਤੇ ਜਾ ਕੇ ਦੱਸੋ ਗੁਆਂਢੀ ਨੂੰ, ਉਹ ਐਂ ਬੋਲਦਾ ਤਾਂ ਮੇਰੇ ਤੂੰ ਪੁੱਤੇ ਨੀ ਹੈ। ਫਿਰ ਗੁਆਂਢੀ ਨੂੰ ਦੱਸਣ ਦੀ ਤਾਂ ਲੋੜ ਨੀ, ਜਿਹੜਾ ਬੋਲਿਆ ਸੀ ਉਸੇ ਨੂੰ ਦੱਸਣ ਦੀ ਲੋੜ ਸੀ, ਅੱਜ ਕੇ ਆਖੋ ਸਤਨਾਮ। ਗੁਆਂਢੀ ਨੂੰ ਕੀ ਦੱਸਦਾ ਮੇਰੇ ਬਾਪ ਨੂੰ ਗਾਲ ਕੱਢੀ ਹੈ ਫਲਾਣੇ ਨੇ? ਜਿਹਨੇ ਕੱਢੀ ਸੀ ਉਹਨੂੰ ਦੱਸ। ਗੁਰਮਤ ਦੇ ਸਟੇਜ ਤੇ ਜਿਹੜਾ ਗਲਤ ਬੋਲੇ, ਚਾਹੇ ਦਾਸ ਹੈ ਕੋਈ ਵੀ, ਉਹਨੂੰ ਉਦੋਂ ਹੀ ਟੋਕੋ। ਸੰਤ ਮਹਾਰਾਜ ਦਾ ਹੁਕਮ ਸੀ ਜੇ ਕੋਈ ਪਾਠੀ ਗਲਤ ਪਾਠ ਕਰਦਾ ਖੰਡ ਪਾਠ ਚ, ਟੋਕਣਾ ਨਹੀਂ, ਉਸ ਪਾਠ ਨੂੰ ਉੱਚੀ ਸ਼ੁੱਧ ਬੋਲ ਦੋ। ਇਹ ਸੰਪਰਦਾ ਦੀ ਟਕਸਾਲ ਦੀ ਮਰਜ਼ਾ ਦਾ ਦੱਸਦਾ ਤੁਹਾਨੂੰ। ਉਹਨੂੰ ਨੀ ਕੁਝ ਵੀ ਕਹਿਣਾ, ਉੱਥੇ ਖੰਡਪਾਠ ਚ ਬੈਠੇ ਉਸ ਤੁਕ ਨੂੰ ਜੇ ਤੁਸੀਂ ਗਲਤ ਸੁਣੀਏ ਸ਼ੁੱਧ ਉਚਾਰਨ ਕਰ ਦੋ ਉਸੇ ਸਮੇਂ ਸ਼ੁੱਧੀ ਹੋ ਜਾਵੇ। ਗੁਰਸਿੱਖ ਪਿਆਰਿਓ ਕਰਾਈਆਂ ਜਾ ਰਹੀਆਂ ਨੇ ਗੱਲਾਂ, ਕਿੰਨੀ ਉਪਮਾ ਰੱਬ ਦੇ ਪਿਆਰਿਆਂ ਦੀ, ਸਿਮਰਨ ਵਾਲਿਆਂ ਦੀ। ਜਦੋਂ ਮੈਂ ਧਰਮ ਪ੍ਰਚਾਰ ਦਾ ਮੈਂਬਰ ਸੀ SGPC ਵਿਚ, ਬੜੀ ਭਾਰੀ ਕੇਸਗੜ੍ਹ ਸਾਹਿਬ ਮੀਟਿੰਗ ਹੋਈ ਸੀ, ਸਿੰਘ ਸਾਹਿਬ ਐਕਟਿੰਗ ਜਥੇਦਾਰ ਹੁੰਦੇ ਸੀ ਉਦੋਂ ਕੇਸਗੜ੍ਹ ਸਾਹਿਬ ਵਾਲੇ, ਉਦੋਂ ਸੁਝਾਅ ਮੰਗੇ ਗਏ, ਲੰਬੀ ਵਿਚਾਰ ਵਟਾਂਦਰਾ ਹੋਈ ਤੇ ਮੈਂ ਇੱਕੋ ਸੁਝਾਅ ਦਿੱਤਾ ਸੀ। ਮੈਂ ਕਿਹਾ ਜਿੰਨੇ ਮਰਜ਼ੀ ਪ੍ਰਚਾਰਕ ਇਕੱਠੇ ਕਰ ਲਓ, ਧਰ ਸਾਰੰਗੇ ਖੜਕਾ ਲਓ, ਰਾਗ ਕਰ ਲਓ, ਧਾਰਮਿਕ ਬਿਰਤੀ ਦੇ ਬੰਦੇ ਬਿਨਾਂ ਧਰਮ ਦਾ ਪ੍ਰਚਾਰ ਨਹੀਂ ਹੋਣਾ। ਰਜ ਕੇ ਆਖੋ ਸਤ, ਜਿਹਦੀ ਬਿਰਤੀ ਖੇਤੀ ਦੀ ਨਹੀਂ ਉਹ ਖੇਤੀ ਨਹੀਂ ਕਰ ਸਕੂਗਾ, ਟਰੈਕਟਰ ਜਿੱਡਾ ਮਰਜ਼ੀ ਲੈ ਕੇ ਦੇ ਦੋ। ਜਿਹਦੀ ਬਿਰਤੀ ਡਰਾਈਵਰੀ ਦੀ ਨਹੀਂ ਹੈਗੀ, ਗੱਡੀ ਚਾਹੇ ਮਰਸੀ ਲੈ ਕੇ ਦੇ ਦੋ, ਡਰਾਈਵਰੀ ਨਹੀਂ ਕਰ ਸਕੇਗਾ। ਤੇ ਗਲਤ ਵਿਚਾਰਾਂ ਤੇ ਚੱਲਣੀ ਹੈ। ਧਰਮ ਦਾ ਪ੍ਰਚਾਰ ਕੌਣ ਸਕਦਾ ਜਿਹਦੀ ਬਿਰਤੀ ਵਿਚਾਰਧਾਰਾ ਧਰਮ ਨਾਲ ਜੁੜੀ ਵੀ ਹੋਵੇ? ਅੱਜ ਉਹ ਧਰਮ ਦਾ ਪ੍ਰਚਾਰ ਕਰਦੇ ਨੇ ਜਿਹੜੇ ਕਹਿੰਦੇ ਧਰਮ ਦੀ ਲੋੜ ਹੀ ਨਹੀਂ। ਲੋੜ ਕਥਾ ਤੁਸੀਂ ਵੀ ਸੁਣੀ ਹੋਣੀ ਹੈ ਦਿੱਲੀ ਤੋਂ TV ਚ, ਇੱਕ ਟੋਕ ਆਉਂਦੀ ਹੈ ਕਿ ਕਾਜੀ ਮੁੱਲਾ ਜੋ ਲਿਖਦੀ ਆ ਛੋੜ ਚੱਲੇ ਹਮ ਕਛੂ ਨਾ ਲਿਆ। ਇਸ ਤੁਕ ਦੀ ਕਥਾ ਕਰਦੇ ਸੀ ਕਿ ਗਿਆਨਾ ਸੂ ਉੱਥੇ ਕਥਾ ਕਰਦਾ ਕਰਦਾ ਅੱਜ ਕੱਲ ਦੇ ਨਿਆਣਿਆਂ ਨੂੰ ਪਤਾ ਕੀ ਸਿੱਖਿਆ ਦਿੱਤੀ? ਕਹਿੰਦਾ ਸਿੱਖ ਨੇ ਨਾ ਕਾਜੀ ਦਾ ਕਹਿਣਾ ਮੰਨਣਾ ਨਾ ਮੁੱਲਾ ਦਾ, ਆਪਣੀ ਮਰਜ਼ੀ ਨਾਲ ਧਰਮ ਗ੍ਰਹਿਣ ਕਰੋ। ਗਾਹਾਂ ਉਹ ਮੁੰਡੇ ਕੁੜੀਆਂ ਨੂੰ ਕਹਿੰਦਾ ਕਿਸੇ ਮਾਂ ਬਾਪ ਦਾ ਕਹਿਣਾ ਨਾ ਮੰਨੋ, ਆਪਣੀ ਮਰਜ਼ੀ ਨਾਲ ਵਿਆਹ ਕਰੋ। ਅੱਜ ਕੇ ਆਖੋ ਸਤਨਾਮ ਗੁਰਦੁਆਰੇ ਦੇ ਵਿੱਚ ਹੁਕਮਨਾਮੇ ਦੀ ਕਥਾ ਦੇ ਵਿੱਚ ਇਹ ਵਚਨ ਹੈ। ਜਿੱਥੇ ਤੁਹਾਡਾ ਜੀ ਕਰਦਾ ਇਹਦਾ ਭਾਵ ਹੋਇਆ ਸਿੱਖਾਂ ਦੀਆਂ ਕੁੜੀਆਂ ਈਸਾਈਆਂ ਮੁਸਲਮਾਨਾਂ ਨਾਲ ਵਿਆਹ ਕਰਾਉਣ, ਕਿੱਥੇ ਜਾਊਗੀ ਆਪਣੀ ਸਿੱਖ ਕੌਮ? ਗੁਰਸਿੱਖ ਪਿਆਰਿਓ, ਮੈਂ ਜਥੇਬੰਦੀਆਂ ਨੂੰ ਵੀ ਬਹੁਤ ਬੇਨਤੀਆਂ ਕੀਤੀਆਂ, ਇਹ ਨਾਰੇ ਲਾਉਣੇ, ਇਹ ਜਲੂਸ ਕੱਢਣੇ ਛੱਡ ਦੋ। ਬਥੇਰੇ ਨਾਰੇ ਲਾ ਲੇ, ਕੱਖ ਨਹੀਂ ਬਣੇ। ਕਿਹਨੂੰ ਦਿਖਾਉਂਦੇ ਹੋ ਨਾਰੇ ਮਾਰ ਕੇ? ਗ੍ਰੰਥ ਤਾਂ ਕਹਿੰਦੇ ਉਸ ਰੋਣ ਦਾ ਵੀ ਕੋਈ ਫਾਇਦਾ ਨਹੀਂ ਜਿਸ ਰੋਣ ਨੂੰ ਕੋਈ ਦੇਖਣ ਵਾਲਾ ਨਹੀਂ। ਅੱਜ ਕੇ ਆਖੋ ਸਤ, ਕੁਛ ਸੋਚੋ, ਆਪਣੀਆਂ ਜੜਾਂ ਹਿਲਦੀਆਂ ਜਾਣੀਆਂ ਪ੍ਰੇਮੀਓ। ਇੰਨੀ ਨਿੰਦਿਆ, ਇੰਨੀ ਦੁਆਇਸ਼ ਗੁਰੂ ਘਰਾਂ ਵਿਚ, ਇੱਕ ਇੱਕ ਅੱਖਰ ਭਰਿਆ ਪਿਆ ਰੱਬ ਦੇ ਪਿਆਰਿਆਂ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਦੇ ਨਾਲ, ਤੇ ਅਸੀਂ ਉਨਾ ਹੀ ਚੱਕਤੇ ਪਹਾੜ ਨਿੰਦਿਆ ਦੇ। ਇੱਕ ਪੁਸਤਕ ਬਣਾ ਕੇ ਅਸੀਂ ਸਾਬਤ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ, ਇਹ ਜਿਹੜੇ ਮਿਸ਼ਨਰੀ ਵਾਲੇ ਨੇ ਸਾਡੇ, ਇਹਨੂੰ ਕਿਤਾਬ ਬਣਾ ਰਹੇ ਨੇ। ਕਿਤਾਬ ਕਿਤਾਬ ਇਹ ਜਿਹਨੂੰ ਪਾਲਾ ਨਹੀਂ ਲੱਗਦਾ, ਕਿਤਾਬ ਇਹ ਜਿਹਨੂੰ ਗਰਮੀ ਨਹੀਂ ਲੱਗਦੀ। ਜੇ ਸਤਿਗੁਰ ਜਾਗਤਾ ਹੈ ਗਰਮੀ ਕਿਉਂ ਨਹੀਂ ਲੱਗੂਗੀ? ਸਰਦੀ ਕਿਉਂ ਨਹੀਂ ਲੱਗੇਗੀ? ਭੋਜਨ ਕਿਉਂ ਨਹੀਂ ਛਕੇਗਾ? ਨਹੀਂ, ਸਾਡੇ ਨਾਲ ਸਾਜਿਸ਼ਾਂ ਨੇ। ਆ ਵੇਖੋ ਮਹਾਰਾਜ ਕਹਿੰਦੇ ਹੇ ਕਾਲ ਪੁਰਖ ਦੀਨਾ ਦੇ ਦਿਆਲ, ਬਸ ਇੱਕ ਚੀਜ਼ ਮੰਗਦਾ, ਜਾਚੋ ਸੰਤ ਰਵਾ। ਜਾਚਨਾ, ਡਿਜ਼ਾਇਰ, ਤਮੰਨਾ, ਮੰਗ, ਇੱਛਾ, ਕਾਂਕਸ਼ਾ ਇੱਕੋ ਇੱਕ ਸਾਧੂਆਂ ਦੇ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਬਖਸ਼। ਉਹ ਮੰਗੀ ਕਿਉਂ ਹੈ ਗੁਰਸਿੱਖ ਪਿਆਰਿਓ? ਬਸ ਇੱਕੋ ਤੁਕ, 3 ਮਿੰਟ ਰਹਿੰਦੇ ਹੈ। ਕਾਹਤੋਂ ਮੰਗੀ ਹੈ? ਕਿਸੇ ਕਾਰਨ ਨੂੰ ਮੰਗੀ ਦੀ ਹੋਈ ਹੈ ਚੀਜ਼ ਕੋਈ? ਉਹ ਕਾਹਤੋਂ ਮੰਗੀ ਹੈ? ਇਸ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ। ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਪ੍ਰਭ ਜਨਮ ਮਰਨ ਨਿਵਾਰ, ਆਰੰਭ ਇੱਥੋਂ ਹੁੰਦਾ ਤੇ ਇਹਦੇ ਵਿੱਚ ਹੁਣ ਬਹੁਤਾ ਸਮਾਂ ਤਾਂ ਕਹਿਣ ਦਾ ਸਮਾਂ ਨਹੀਂ। ਇੱਕ ਨੋਟ ਕਰਕੇ ਲੈ ਜਿਓ ਕਿ ਜਨਮ ਮਰਨ ਵਿੱਚ ਪਾਉਂਦੀ ਕਿਹੜੀ ਚੀਜ਼ ਹੈ? ਜੇ ਪਾਉਂਦੀ ਨੂੰ ਅਸੀਂ ਜਾਣਗੇ ਨਾ, ਉਹਨੂੰ ਛੱਡ ਦੋ ਤੇ ਜਨਮ ਮਰਨ ਤੋਂ ਬਚ ਜਾਓਗੇ। ਜੇ ਪਤਾ ਲੱਗ ਗਿਆ ਤੈਨੂੰ ਖੰਡ ਤੋਂ ਸ਼ੁਗਰ ਹੁੰਦੀ ਹੈ, ਖੰਡ ਛੱਡ ਦੇ ਤੇ ਸ਼ੁਗਰ ਹਟ ਜੂਗੀ। ਜੇ ਪਤਾ ਲੱਗ ਗਿਆ ਘੀ ਤੋਂ ਕੋਲੈਸਟ੍ਰੋਲ ਪੈਦਾ ਹੁੰਦੇ ਆ, ਹਾਰਟ ਅਟੈਕ ਹੁੰਦਾ ਹੈ, ਘੀ ਨੂੰ ਛੱਡ ਦੇ, ਨਾੜੀਆਂ ਖੁੱਲੀਆਂ ਰਹਿਣਗੀਆਂ। ਹੁਣ ਪਹਿਲਾਂ ਜਨਮ ਮਰਨ ਨਿਵਾਰ, ਇਹ ਰੋਗ ਲੱਗਦਾ ਕਿੱਥੋਂ ਹੈ? ਇਹ ਲੱਗਦਾ ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਜਿੰਨੀਆਂ ਜੁਨੀਆਂ ਵਿੱਚ ਘੁੰਮ ਰਹੇ ਸਾਡੀ ਹਉ ਮੈਂ, ਇਹ ਹਟੂਗੀ ਕਿੱਥੇ? ਤੁਕ ਸੁਣ ਲਓ ਹੁਣ, ਚਾਰੇ ਯੁਗ ਮੈਂ ਸੋਧਿਆ, ਵਿਣ ਸੰਗਤ ਹੰਕਾਰ ਨਾ ਭਗੈ ਆਖੋ ਸਤ। ਗਿਆਨੀ ਬਣ ਜਾਏਗਾ, ਪ੍ਰਚਾਰਕ ਸਭ ਕੁਝ ਸੰਤ ਘਾ ਲੇਗਾ। ਹਉਮੈ ਦਾ ਰੋਗ ਸਾਧੂ ਦੀ ਸੰਗਤ ਬਿਨਾ ਨਹੀਂ ਟੁੱਟਣਾ। ਬਸ ਸਾਧ ਸੰਗ ਇਹ ਹਉਮੈ ਛੋਰੇ ਨਹੀਂ ਟੁੱਟੂ। ਚਾਰ ਯੁਗ ਸੋਧ ਕੇ ਗੱਲ ਕਹੀ, ਬਿਨ ਸੰਗਤ ਹੰਕਾਰ ਨਾ ਭੱਗੇ, ਹਉ ਮੈਂ ਰੋਗ ਨਾ ਟੁੱਟੇ, ਬਿਨ ਸਾਧੂ ਸਤ ਸੰਗ। ਇਹ ਗੁਰਬਾਣੀ ਦੇ ਬਚਨ ਨੇ। ਜੇ ਜਨਮ ਮਰਨ ਨਿਵਾਰਨੇ, ਬਣਨਾ ਪਊਗਾ ਚਰਨਾਂ ਦੀ ਧੂੜ, ਕਿਸੇ ਉਹਨੂੰ ਬਾਂਹ ਫੜਾਉਣੀ ਪਊਗੀ ਜਿਹਨੇ ਆਪ ਨਿਵਾਰਿਆ ਹੋਇਆ ਹੈ ਅੱਜ ਕੇ ਆਖੋ ਸਤ। ਕਿਉਂ ਜਾਂਚ ਨਾ ਕੀਤੀ ਅੱਜ ਗੁਰੂ ਅਰਜਨ ਦੇਵ ਜੀ ਨੇ ਕਿ ਜਨਮ ਮਰਨ ਵਾਰ ਹਾਰ ਭਰਿਓ ਦੁਆਰ, ਕਿਤੇ ਥੋੜੇ ਜਨਮਾਂ ਚ ਘੁੰਮੇ? ਸਤਿਗੁਰ ਮਿਹਰ ਕਰਨ ਸੰਗਤ ਦੇ ਚਰਨਾਂ ਦੀ ਧੂੜ, ਰੱਬ ਦੇ ਪਿਆਰਿਆਂ ਦਾ ਮਿਲਾਪ, ਸੇਵਾ ਬਖਸ਼ਣ ਸਾਨੂੰ, ਇਹ ਮੰਗ ਅੱਜ ਦੀ ਨਾਲ ਲੈ ਕੇ ਜਾਇਓ ਸਤਿਗੁਰ ਅਰਜਨ ਦੇਵ ਮਹਾਰਾਜ ਜੀ ਦੀ। ਬਹੁਤ ਧੰਨਵਾਦ। ਫੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪੁਰਸ਼ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਥੋੜਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਉ ਨਾਹੀ ਕਰਤੇ ਰਹਿ, ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਉ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਆਜੇ ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈਸਕੁ ਹੋਆ ਤਿਤ ਕਰ ਅਨਹਦ ਵਾਜੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਬਿਰਵੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿ ਆਪਰ, ਬਿਰਵੰਤ ਨਾਨਕ ਗੁਰ ਚਰਨ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ, ਨਾਨਕ ਤੇ ਮੁਖ ਉਜਲੇ ਕੇਤੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਤੂੰ ਠਾਕਰ
ਤੁਮ ਪਹਿਰਦਾਸ ਜੀਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ ਹਮ ਬਾਰਕ